ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਧੰਨ ਸੁਹਾਗਣ ਜੋ ਪ੍ਰਭੂ ਪਛਾਨਾ ਮਨ ਹੁਕਮ ਤਜੈ ਅਭਿਮਾਨ ਪ੍ਰੇ ਸਿਉਂ ਰਾਤੀ ਰਲੀਆਂ ਮਨ ਧੰਨ ਸੁਹਾਗਣ ਜੋ ਪ੍ਰਭੂ ਪਛਾਨ ਮਨ ਹੁਕਮ ਤਜੈ ਅਭਿਮਾਨ ਪ੍ਰੇ ਸਿਉਂ ਰਾਤੀ ਰਲੀਆਂ ਮਨ ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਬ ਗਹਿਲੀ ਮਹਿਲ ਨਾ ਪਾਵੈ ਫਿਰ ਪਛੁਤਾਵੈ ਜਬ ਰੈਣ ਬਿਹਾਵੈ ਕਰਮਹੀਨ ਮਨ ਮੁਖ ਦੁਖ ਪਾਵੈ ਬਿਨੁ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਬਿਨੁ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੇ ਮੇਰਾ ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਬ੍ਰਹਮ ਗਿਆਨ ਦੇ ਸਾਗਰ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ, ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜੋ ਅੰਮ੍ਰਿਤ ਵੇਲੇ ਪਾਵਨ ਮੁੱਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪਾਂ ਸਰਵਣ ਕਰ ਰਹੇ ਸਾਂ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਇਸ ਮਹਾਨ ਪਵਿੱਤਰ ਅਸਥਾਨ 'ਤੇ ਆਪ ਜੀ ਅਤੇ ਦੂਰ ਨੇੜੇ ਘਰਾਂ 'ਚ ਸਾਰੇ ਜੁੜ ਬੈਠੇ ਹੋ। ਸਤਿਗੁਰੂ ਜੀ ਦਾ ਜੋ ਆਵਨ ਪਾਵਨ ਮੁੱਖ ਵਾਕ ਹੈ, ਸੂਹੀ ਰਾਗ ਵਿੱਚੋਂ ਗੁਰੂ ਅਰਜਨ ਦੇਵ ਜੀ ਦਾ ਪਾਵਨ ਪਵਿੱਤਰ ਇਹ ਸ਼ਬਦ ਹੈ। ਅੰਮ੍ਰਿਤ ਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਥਾਂ 'ਤੇ ਬਚਨ ਬਖਸ਼ਿਸ਼ ਕੀਤਾ ਹੈ, ਵਾਹਿਗੁਰੂ ਜੀ ਨੇ ਸਾਨੂੰ ਮਨੁੱਖਾ ਦੇਹੀ ਦਿੱਤੀ ਹੈ, ਜੇ ਸਾਨੂੰ ਸਾਡੀ ਜ਼ਿੰਦਗੀ ਦੇ ਮਕਸਦ ਦਾ ਹੀ ਨਹੀਂ ਪਤਾ, ਜੇ ਜ਼ਿੰਦਗੀ ਜਿਉਣ ਦਾ ਢੰਗ ਹੀ ਨਹੀਂ ਆਇਆ, ਕੇਵਲ ਆਪਾਂ ਖਾਣ ਪੀਣ ਪਹਿਨਣ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਾਂ, ਅਤੇ ਸਤਿਗੁਰੂ ਜੀ ਫਿਰ ਕਹਿੰਦੇ ਸਾਡੇ ਵਿੱਚ ਅਤੇ ਪਸ਼ੂਆਂ ਵਿੱਚ ਕੋਈ ਅੰਤਰ ਨਹੀਂ ਹੈ। ਗੁਰੂ ਕੇ ਪਾਵਨ ਬਚਨ ਕੇ ਆਵਨ ਆਏ ਸ੍ਰਿਸ਼ਟ ਮੈਂ, ਬਿਨ ਬੂਝੇ ਪਸ਼ੂ ਢੋਰ। ਦੁਨੀਆਂ 'ਚ ਆਏ ਹਾਂ, ਜੇ ਜ਼ਿੰਦਗੀ ਦੀ ਮਹਾਨਤਾ ਦਾ ਪਤਾ ਨਹੀਂ ਹੈ, ਅਸੀਂ ਵੀ ਪਸ਼ੂ ਹੀ ਹਾਂ। ਪਸ਼ੂ ਵੀ ਖਾਂਦੇ ਪੀਂਦੇ ਨੇ, ਜ਼ਿੰਦਗੀ ਬਤੀਤ ਕਰਕੇ ਚਲੇ ਜਾਂਦੇ ਨੇ, ਅਸੀਂ ਵੀ ਰਹਿਣ ਗਵਾਈ ਸੋਇਕ ਹੈ। ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਜ਼ਿੰਦਗੀ ਦਾ ਮਕਸਦ ਹੈ ਪਰਮਾਤਮਾ 'ਚ ਲਿਵਲੀਨ ਹੋ ਪਰਮ ਆਨੰਦ ਨੂੰ ਮੰਨਣਾ। ਉਹ ਆਨੰਦ ਨੂੰ ਮੰਨਣ ਦੀ ਯੁਗਤ ਹੈ ਕਿ ਮਨੁੱਖ ਪਰਮਾਤਮਾ 'ਚ ਲਿਵਲੀਨ ਹੋਏ। ਹੁਣ ਜ਼ਿੰਦਗੀ ਅੰਦਰ ਆਨੰਦ ਹਰ ਕੋਈ ਚਾਹੁੰਦਾ ਹੈ, ਸੁੱਖ ਹਰ ਕੋਈ ਚਾਹੁੰਦਾ ਹੈ। ਸੁੱਖ ਮੰਨਣ ਦਾ ਤਰੀਕਾ ਜਿਹੜਾ, ਉਹ ਹਰ ਇਨਸਾਨ ਦਾ ਵੱਖਰਾ ਵੱਖਰਾ ਹੈ, ਸੋਚ ਵੱਖਰੀ ਵੱਖਰੀ ਹੈ। ਕੋਈ ਸੋਚਦਾ ਕਿ ਬਹੁਤ ਧਨ ਹੋਏਗਾ, ਸੁੱਖ ਮਿਲ ਜਾਏਗਾ, ਉਹ ਧਨ 'ਚੋਂ ਹੀ ਸੁੱਖ ਭਾਲਣਾ ਚਾਹੁੰਦਾ। ਕੋਈ ਦੁਨਿਆਵੀ ਰੁਤਬਿਆਂ 'ਚੋਂ ਸੁੱਖ ਭਾਲਣਾ ਚਾਹੁੰਦਾ। ਕੋਈ ਦੁਨੀਆਂ ਦੀ ਜਾਣਕਾਰੀ ਇਕੱਠੀ ਕਰਕੇ, ਇਵੇਂ ਕਹਿ ਲਏ ਜਿਹਨੂੰ ਮਨੁੱਖ ਨੇ ਇੱਕ ਗਿਆਨ ਕਿਹਾ, ਇਹਨੂੰ ਇਕੱਤਰ ਕਰਕੇ ਸੋਚਦਾ ਕਿ ਮੈਂ ਬੜਾ ਗਿਆਨਵਾਨ ਹੋ ਗਿਆ, ਸੁੱਖ ਮਿਲ ਜਾਏਗਾ। ਕੋਈ ਤਪ ਕਰਕੇ, ਕੋਈ ਜਪ ਕਰਕੇ, ਜਿਤਨੇ ਵੀ ਦੌੜ ਭੱਜ ਦੁਨੀਆਂ ਦੇ ਅੰਦਰ ਹੈ, ਉਹ ਸਿਰਫ ਮਨੁੱਖ ਦੇ ਅੰਦਰ ਜਿਹੜੀ ਇੱਕ ਭੁੱਖ ਹੈ ਨਾ ਸੁੱਖ ਮੰਨਣ ਦੀ, ਉਸ ਨੂੰ ਪੂਰਿਆਂ ਕਰਨ ਦੇ ਲਈ ਹੈ। ਪਰ ਗੁਰਬਾਣੀ ਕਹਿੰਦੀ ਸੁੱਖ ਜਾਂ ਆਨੰਦ ਕੇਵਲ ਤਾਂ ਕੇਵਲ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਮਿਲਣੇ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਰਾਹੀਂ ਇੱਕ ਥਾਂ ਦੇ ਬੜੇ ਪਿਆਰੇ ਬਚਨ ਕਿ ਆਵੋ ਸੰਤ ਪਿਆਰਿਓ ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈ ਹੈ, ਹੁਕਮ ਮੰਨਿਓ ਗੁਰੂ ਕੇਰਾ, ਗਾਓ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਗੁਰਦੇਵ ਕਹਿੰਦੇ ਆਓ ਰੱਬੀ ਪਿਆਰਿਓ, ਆਪਾਂ ਮਿਲ ਕੇ ਉਸ ਅਕਥ ਵਾਹਿਗੁਰੂ ਜੀ ਦੀਆਂ ਕਹਾਣੀਆਂ ਕਥਾਵਾਂ ਚੇਤੇ ਕਰੀਏ। ਜੇਕਰ ਤੁਸੀਂ ਪੁੱਛੋ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ, ਤੇ ਸਤਿਗੁਰੂ ਜੀ ਕਹਿੰਦੇ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ। ਜਿੱਥੇ ਮਨੁੱਖ ਦੇ ਮਨ ਅੰਦਰ ਸੁੱਖ ਮੰਨਣ ਦੀ ਲਾਲਸ ਹੈ, ਤੇ ਹਰ ਮਨੁੱਖ ਨੇ ਵੱਖਰੇ ਵੱਖਰੇ ਢੰਗ ਤਰੀਕੇ ਸੁੱਖ ਮੰਨਣ ਦੇ ਅਪਣਾਏ ਨੇ। ਜਦੋਂ ਮਨੁੱਖ ਨੂੰ ਥੋੜਾ ਗਿਆਨ ਹੁੰਦਾ ਕਿ ਸੁੱਖ ਤਾਂ ਪਰਮਾਤਮਾ ਦੇ ਪਿਆਰ 'ਚ ਮਿਲਣਾ ਜਾਂ ਪਰਮਾਤਮਾ ਨੂੰ ਪ੍ਰਾਪਤ ਕੀਤਿਆਂ ਮਿਲਣਾ, ਫਿਰ ਮਨੁੱਖ ਨੂੰ ਪ੍ਰਾਪਤ ਕਰਨ ਦੇ ਤਰੀਕੇ ਵੀ ਵੱਖਰੇ ਵੱਖਰੇ ਅਪਣਾ ਲੈਂਦਾ। ਕਿਸੇ ਨੇ ਸੋਚਿਆ ਕਿ ਤੀਰਥਾਂ ਤੋਂ ਰੱਬ ਲੱਭ ਜਾਏਗਾ, ਉਹ ਤੀਰਥਾਂ ਵੱਲ ਨੂੰ ਚੱਲ ਪਿਆ। ਕਿਸੇ ਨੇ ਜੰਗਲਾਂ 'ਚ ਰੱਬ ਨੂੰ ਸਮਝਿਆ, ਜੰਗਲਾਂ ਵੱਲ ਨੂੰ ਤੁਰ ਪਿਆ। ਕੋਈ ਸੋਚਦਾ ਕਿ ਦੱਖਣ ਵਾਲੇ ਬੰਨੇ ਪਰਮਾਤਮਾ ਹੈ, ਕੋਈ ਪੱਛਮ ਵਾਲੇ ਬੰਨੇ, ਕੋਈ ਸੱਤਵੇਂ ਆਕਾਸ਼ 'ਚ, ਕੋਈ ਪਤਾਲ, ਸਮਝ ਕੇ ਵੱਖ ਵੱਖ ਢੰਗ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਣ ਲਈ ਤੁਰ ਪਏ। ਗੁਰਬਾਣੀ ਕਹਿੰਦੀ ਕਿ ਪਰਮਾਤਮਾ ਨੂੰ ਲੱਭਣ ਲਈ ਜਾਣ ਦੀ ਲੋੜ ਨਹੀਂ ਹੈ, ਪਰਮਾਤਮਾ ਨੂੰ ਤੇ ਤਾਂ ਲੱਭੋ ਜੇ ਪਰਮਾਤਮਾ ਦੂਰ ਹੋਵੇ, ਪਰਮਾਤਮਾ ਨੂੰ ਤੇ ਤਾਂ ਲੱਭੋ ਜੇ ਪਰਮਾਤਮਾ ਕਿਤੇ ਗੁਆਚਾ ਹੋਵੇ। ਅੱਜ ਦੇ ਪਾਵਨ ਮੁੱਖ ਵਾਕ ਵਿੱਚ ਵੀ ਸਤਿਗੁਰੂ ਜੀ ਨੇ ਗੱਲ ਕੀ, ਬਿਨੋ ਕਰੀ ਜੇ ਜਾਣਾ ਦੂਰ, ਮੈਂ ਤੇ ਅਰਦਾਸਾਂ ਬਾਹਰੋਂ ਤਾਂ ਕਰਾਂ ਜੇ ਕਦੇ ਪਰਮਾਤਮਾ ਦੂਰ ਹੋਵੇ। ਪਰਮਾਤਮਾ ਤਾਂ ਹਾਜ਼ਰ ਹਜ਼ੂਰ ਹੈ, ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਹੈ, ਸਾਨੂੰ ਆਪਣੇ ਆਪ ਨੂੰ ਜਾਣਨ ਦੀ ਲੋੜ ਹੈ ਕਿ ਅਸੀਂ ਕੀ ਚੀਜ਼ ਹੈ। ਗੁਰਬਾਣੀ ਨੇ ਸਾਨੂੰ ਜਦੋਂ ਕਿਹਾ ਨਾ ਰੱਬ ਵਾਲੇ ਪਾਸੇ ਜੁੜਨ ਦੇ ਲਈ, ਇੱਕੋ ਗੱਲ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। अपनी असलियत नूं जाण, तेरी जिंदगी दा मकसद की, तैनूं वाहिगुरू जी ने की बना के भेजे है। अज दा जो पावन मुख वाक सतगुरु जी दा बख्श कीता होया है, इस राही सतगुरु जी ने जिथे उन्हां महान उत्तम पुरखां दी वडियाई कीती जिहड़े वाहिगुरू जी दे प्यार च लिवलीन हो गए, परमात्मा च अपेद हो गए, जिन्हां नूं सतगुरु जी ने धन सुहागण कहा, सुहाग भाग वालियां जिहड़ियां जीव रूपी इस तरह हो गई स्त्रियां हो गईयां ने। इत्थे सुहाग परमात्मा नूं कहा, सुहागण जीव इस्त्री नूं कहा। सुहाग ते सुहागण दे मेल तो जिंदगी च इक आनंद पैदा हुंदा है, उहनूं सोभा कहा। देखो सुहाग उह है जिहड़ा एक वारी मिल जाए तो मुड़ के विछड़े ना, जो हर कंत मिलाइया से विछड़ कते ना जाए। दुनियावी तौर पर आपां अपने गृह जीवन अंदर सुहाग ते सुहागणी की जदों गल करदे हां, आम एक गल कहिंदे कि पति परमेसर हुंदा है ते इस्त्री नूं जां बच्ची नूं कहा जांदा है कि तू उहनूं परमेसर जाण के उहदी सेवा कर, इहदे च कोई शक नहीं है। जदों आपां कहिंदे परमेसर हुंदा है, उहदे च परमेसर वाले गुण होने चाहीदे ने, उहदे च परमेसर वालियां खूबियां होनियां चाहीदियां ने। यह नहीं है कि पति तो हुए शराबी ते पत्नी नूं कही जाओ जी ये परमेसर इहदी तू पूजा करी जा, पति च कुछ गुण होणगे तां उह सुहाग किया जाएगा। इस करके दूसरे बन्ने सुहागण उह है जिहदे च कोई विकार ना होवे, जिहड़ी एक अपने सुहाग तों बिना होर किसी बन्ने देखे ना। और तीसरी गल है कि सुहाग वह है जिहड़ा एक बार मिल जाए छड के ना जाए, सुहागण वह है जिहदे अंदर कोई विकार ना होए, ते सोभा वह है जिहड़ी एक बार मिल जाए ते जिहदे विच मुड़ के घटण दा कोई डर ही ना होए, जिहनूं आपां संपूर्णता कहिंदे। सुख वह है जिहड़ा एक बार मिल जाए ते जिहदे विच कोई गवाचण दा कोई डर ना होए, जां सोभा चले जाण दा कोई डर ना होए। सतगुरु जी कहिंदे ये सोभा ये आनंद ये सुंदरता तां मिलेगी जदों आपां उस परम पिता परमात्मा दे विच लिवलीन हो जावांगे। देखो संसारी तौर ते जो आपां गल्लां करदे हां, सतगुरु जी ने अध्यात्मक जगत अंदर वो गल्लां करके सानूं समझाउण दा यतन कीता। दुनियावी तौर ते शरीर जिहड़ा साडा ये पंज भूतक है, ये संसारी है। असीं कहिंदे शरीरक शिंगार दी लोड़ है, जे दुनियावी तौर ते किसी नूं रिझाउणा है किसी की प्रसन्नता लैनी है ते शिंगार दी लोड़ है, शरीर जिहड़ा है उहदे शिंगार दी लोड़ है। इत्थे आत्मा दे शिंगार दी गल है, आत्मा संसारी नहीं है, आत्मा निरंकारी है, आत्मा ने निरंकार नूं प्रसन्न करना है। जे निरंकार नूं प्रसन्न करना है उत्थे शिंगार भी संसारी नहीं होना कि संसारी अडंबर कर लो परमात्मा प्रसन्न हो जाएगा, कोई खास कपड़े पा लो परमात्मा प्रसन्न हो जाएगा, जब खास दिखावे दे कर्म कर लो प्रसन्न हो जाएगा। जिथे सतगुरु जी ने गल कही ना, भादों भरम भुलाणिया दूजा लगा हेत, लख शिंगार बनाया कारज नाहीं केत। दूजे हेत का अर्थ है कि जो मनुख अग्ञानता वाले कर्म कर दे, भरम भुलेखिया च पै के मनुख अग्ञानता वाले कर्म कर दे। पहले कर्म तो यह होंगे ने मनुख अग्ञानता च करी जाता है कि शायद किसी भेख नाल रब मिल जाएगा, शायद जिथे मर्जी मत्था टेकिया रब मिल जाएगा, कोई कबरां नूं मत्थे टेकी चलिया जांदा है, कोई तीर्थां तां रटन करके रब नूं मिलना चाहुंदा है, कोई पत्थरां दी पूजा करके, कोई होर पशु प्रेतां दी पूजा करके सोचदा रब मिल जाएगा। इहने अग्ञानता दे कर्म, मनुख भुलेखे च पिया होया है, इह दूजे लगा हेत है। अगली गल इह है कुछ पखंड वाले कर्म, कई बार मनुख सोचता है कि शायद बाहरले अडंबर ते रब रिझणा है, मैं बाहरों को खास मुद्रा बना के बैठ जावांगा, खास लिबास पा लवांगा, खास थां ते बैठ जावांगा, खास कर्म कर लवांगा तां रब रीझ जाएगा। इहनूं कहिंदे पखंड वाले कर्म, बाहरों कुछ होर होना अंदरों कुछ होर होना। सतगुरु जी ने बगले की उदाहरण दिती है, सतगुरु जी ने कह की उदाहरण दिती है, सतगुरु जी ने सिंबल के दरख्त की उदाहरण दिती है। बगला बाहरों कुछ होर है अंदरों कुछ होर है, कहा बाहरों कुछ होर है अंदरों कुछ होर है। जिहड़ा मनुख बाहरों कुछ होर होवे अंदरों कुछ होर होवे वह पखंड वाले कर्म कर रहे हैं, पखंड वाले कर्म भी दूजे लगा हेत ही है। अगली गल कुछ वह कर्म ने जिहड़े आपां करदे हां मोह वाले कर्म, मोह माया च पै जांदे हां, करदे आपां धार्मिक कर्म ही हां, रहिंदे आपां धर्म स्थानां ते ही हां, लेकिन धार्मिक कर्म करदे भी साडे मन च मोह बैठा होया है। धार्मिक कर्म करदे भी असीं कहिंदे वाहिगुरू जी मेरे परिवार ते सुख वरताई, इह भी ते मोह ही है। धार्मिक कर्म करदे भी आपां अपने स्वार्थ लई मंगदे जो कुछ मंगदे हां, यह भी एक दूजे लगा हेत की गल है। जदों बंदा इस दूजे हेत तों जिन्ना चिर दूजे हेत जुड़िया रहेगा ना, सतगुरु जी ने एक गल की है, दोए भाए विगुचिए गल पई सो जम की फास। दूजे हेत विच पै के मनुख विगोचे च रहिंदा, उहदे गल च हमेशा जमां दी फाही पई रहिंदी है। ਗੁਰਬਾਣੀ ਕਹਿੰਦੀ ਜਦੋਂ ਕੇਵਲ ਇੱਕ ਪਰਮਾਤਮਾ ਨਾਲ ਪਿਆਰ ਪੈ ਗਿਆ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਧਾਰਮਿਕ ਲੋਕਾਂ ਨੂੰ ਸੰਬੋਧਨ ਕਰਦੇ ਹਾਂ, ਕਿਉਂਕਿ ਜਦੋਂ ਆਪਾਂ ਧਰਮ ਦੀ ਦੁਨੀਆਂ 'ਚ ਨਜ਼ਰ ਮਾਰਦੇ ਹਾਂ ਪਰਮਾਤਮਾ ਨੂੰ ਮਿਲਣ ਦੇ ਲਈ ਬਹੁਤ ਯਤਨ ਕਰ ਰਿਹਾ ਮਨੁੱਖ, ਬੜੀ ਮਨੁੱਖ ਦੀ ਐਨਰਜੀ ਲੱਗ ਲਈ ਹੈ ਪਰਮਾਤਮਾ ਵਾਲੇ ਬੰਨੇ। ਧਰਮ ਸਥਾਨਾਂ 'ਤੇ ਜਾ ਕੇ ਦੇਖ ਲਓ, ਬੇਅੰਤ ਸੰਗਤਾਂ ਬੈਠੀਆਂ ਨੇ, ਬੇਅੰਤ ਲੋਕ ਬੈਠੇ ਨੇ ਰੱਬ ਦੇ ਨਾਂ 'ਤੇ। ਧਾਰਮਿਕ ਲੋਕਾਂ ਵੱਲ ਨਜ਼ਰ ਮਾਰੋ, ਬੜੇ ਕਸ਼ਟ ਸਹਾਰਦੇ ਨੇ, ਬੜੇ ਦਾਨ ਪੁੰਨ ਕਰਦੇ ਨੇ, ਬੜੇ ਤੀਰਥ ਇਸ਼ਨਾਨ ਕਰਦੇ ਨੇ, ਬਹੁਤ ਕੁਝ ਹੋ ਰਿਹਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਮਨੁੱਖ ਤੈਨੂੰ ਪਰਮਾਤਮਾ ਮਿਲਿਆ ਕਿਉਂ ਨਹੀਂ? ਕਰਮ ਤਾਂ ਬੜੇ ਕੀਤੇ ਨੇ, ਬਾਹਰੋਂ ਭੇਖ ਬੜਾ ਕੀਤਾ, ਯਤਨ ਬੜਾ ਕੀਤਾ, ਪਰਮਾਤਮਾ ਮਿਲਿਆ ਕੋਈ ਨਹੀਂ। ਤੇ ਭਗਤ ਜੀ ਨੇ ਇੱਕ ਗੱਲ ਕੀ ਕਹਿਣਗੇ, ਟੁੰਡੂਦੀਏ ਸੁਹਾਗ ਕੋ ਤਉ ਤਨ ਕਾਈ ਕੋਰ, ਟੁੰਡੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਸੁਹਾਗ ਨੂੰ ਪਾਲ ਰਹੀਏ ਜੀਵ ਰੂਪੀ ਇਸਤਰੀਏ, ਜੇ ਸੁਹਾਗ ਤੈਨੂੰ ਮਿਲਿਆ ਨਹੀਂ ਨਾ ਤੇ ਤੇਰੇ ਅੰਦਰ ਕੋ ਘਾਟ ਹੈ, ਤੇਰੇ ਅੰਦਰ ਕੋ ਊਣਤਾ ਹੀ ਹੈ। ਉਹ ਊਣਤਾ ਇਹੀ ਹੈ ਕਿ ਮੈਂ ਪਾਠ ਬੜਾ ਕਰਦਾ ਹਾਂ, ਮੈਂ ਸੇਵਾ ਬੜੀ ਕਰਦਾ ਹਾਂ, ਮੈਂ ਸਿਮਰਨ ਬੜਾ ਕਰਦਾ ਹਾਂ, ਇਹ ਊਣਤਾ ਕਿ ਮੈਂ ਕਰਦਾ। ਜਿਨ੍ਹਾਂ ਨੂੰ ਪਰਮਾਤਮਾ ਦੀ ਭਾਲ ਹੈ ਨਾ ਉਹਨਾਂ ਨੂੰ ਮੈਂ ਦਾ ਆਸਰਾ ਨਹੀਂ ਹੈ। ਉਹ ਤਾਂ ਕਹਿੰਦੇ ਵਾਹਿਗੁਰੂ ਜੀ ਉਹ ਮੈਂ ਤੁਹਾਡੀ ਕਿਰਪਾ ਨਾਲ ਹੀ ਸਭ ਕੁਝ ਕਰ ਰਿਹਾ, ਤੁਹਾਡੀ ਮਿਹਰ ਦੇ ਨਾਲ ਮੈਂ ਜੀਉ ਰਿਹਾ। ਕੀਤਾ ਕਰਨਾ ਸਰਬਰ ਜਾਈ, ਕਿਛ ਕੀਤਾ ਜੇ ਕੁਛ ਹੋ, ਕਿਛ ਕੀਚੈ ਜੇ ਕੁਛ ਹੋਏ ਕਰੀਐ, ਆਪਣਾ ਹੀ ਕੀਤਾ ਕਛੋ ਨਾ ਹੋਵੀ, ਜੋ ਹਰ ਭਾਵੇ ਤਿਉਂ ਰਹੀ ਹੈ। ਸਤਿਗੁਰੂ ਜੀ ਕਹਿੰਦੇ ਆਪਣਾ ਕੀਤਾ ਕੁਝ ਨਹੀਂ ਅਸੀਂ ਕਰ ਸਕਦੇ। ਇਸ ਕਰਕੇ ਇਹ ਮੋਹ ਅਗਿਆਨਤਾ ਪਖੰਡ ਵਾਲੇ ਕਰਮ ਛੱਡ ਕੇ ਜਦੋਂ ਕੋਈ ਮਨੁੱਖ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦੀ ਰਹਿਮਤ, ਦੇਖੋ ਉਦਮ ਮਨੁੱਖ ਨੇ ਕਰਨਾ, ਘਾਲਣਾ ਮਨੁੱਖ ਨੇ ਕਰਨੀ ਹੈ, ਬਖਸ਼ਿਸ਼ ਵਾਹਿਗੁਰੂ ਜੀ ਦੀ ਨਾਲ ਰਲਣੀ ਹੈ। ਜਦੋਂ ਉਹਦੀ ਬਖਸ਼ ਰਲ ਗਈ ਜੀਵਨ ਵਿੱਚ ਉਹਦੀ ਪ੍ਰਾਪਤੀ ਹੋ ਜਾਏਗੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਉਸ ਪੂਰਨ ਮਨੁੱਖ ਦੀ ਗੱਲ ਕਰਦੇ ਆ ਜਿਹਨੂੰ ਜ਼ਿੰਦਗੀ 'ਚ ਪਰਮਾਤਮਾ ਦਾ ਮਿਲਾਪ ਹੋ ਗਿਆ, ਉਹਨੂੰ ਜੋ ਸੁੱਖ ਮਿਲਦਾ। ਤੇ ਜਿਹੜੇ ਜ਼ਿੰਦਗੀ ਅੰਦਰ ਦੂਜੇ ਹੇਤ ਵਿੱਚ ਪੈ ਕੇ ਮਨਮੁੱਖ ਬਣ ਕੇ ਦੁਖੀ ਹੋ ਰਹੇ ਨੇ ਉਹਨਾਂ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਪਰਮ ਆਨੰਦ ਮਾਨਣ ਦੀ ਜੋ ਪ੍ਰੇਰਣਾ ਕਰ ਰਹੇ ਨੇ, ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਜੀ। ਗੁਰੂ ਪਿਆਰ 'ਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁੱਖ ਤੋਂ ਉਚਾਰਣ ਕਰੀਏ, ਸਤਨਾਮ ਵਾਹਿਗੁਰੂ ਸਾਹਿਬ ਜੀ।
ਸੋਹੇ ਮਹੱਲਾ ਪੰਜਵਾਂ, ਧੰਨ ਸੁਹਾਗਣ ਜੋ ਪ੍ਰਭੂ ਪਛਾਨੈ।
ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਪਾਵਨ ਬਚਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 737 'ਤੇ ਸੁਭਾਇਮਾਨ ਨੇ ਅਤੇ ਸੂਹੀ ਰਾਗ ਵਿੱਚ ਅੰਕਿਤ ਨੇ। ਗੁਰਦੇਵ ਜੀ ਨੇ ਬਚਨ ਕਹੇ ਨੇ ਕਿ ਉਹ ਜੀਵ ਰੂਪੀ ਇਸਤਰੀ ਧੰਨ ਹੈ, ਸੁਹਾਗਣ ਹੈ, ਸੁਹਾਗ ਭਾਗ ਵਾਲੀ ਹੈ ਭਾਈ ਜਿਹੜੀ, ਜਿਹਨੇ ਪ੍ਰਭੂ ਨੂੰ ਪਛਾਣ ਲਿਆ। ਪਹਿਲੀ ਗੱਲ ਕਿ ਪ੍ਰਭੂ ਦੀ ਪਛਾਣ ਹੀ ਨਹੀਂ ਸਾਡੀ, ਬੰਦਾ ਤੇ ਪੱਥਰਾਂ ਨੂੰ ਰੱਬ ਸਮਝ ਰਿਹਾ, ਬੰਦਾ ਬੰਦਿਆਂ ਨੂੰ ਰੱਬ ਸਮਝ ਰਿਹਾ। ਹੈਰਾਨੀ ਦੀ ਗੱਲ ਹੈ, ਵਾਹਿਗੁਰੂ ਜੀ ਨੇ ਮਨੁੱਖ ਸਰਵੋਤਮ ਬਣਾਇਆ ਇਸ ਧਰਤੀ 'ਤੇ, ਸਭ ਤੋਂ ਉੱਤਮ ਜਿਹੜੀ ਜ਼ਿੰਦਗੀ ਹੈ ਉਹ ਮਨੁੱਖ ਦੀ ਹੈ। ਗੁਰਬਾਣੀ 'ਚ ਕਿਹਾ ਕਿ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੰਗ ਬਾਹਰ। ਮਨੁੱਖਾ ਜਨਮ ਦੁਰਲੱਭ ਹੈ, ਮਨੁੱਖਾ ਜਨਮ ਹੀਰੇ ਵਰਗਾ ਹੈ, ਔਰ ਮਨੁੱਖਾ ਜਨਮ ਦੀ ਬੜੀ ਸਤਿਗੁਰੂ ਜੀ ਨੇ ਵਡਿਆਈ ਕੀਤੀ ਹੈ। ਔਰ ਇਹ ਵੀ ਗੱਲ ਕੀ ਕਿ ਇਹ ਮਨੁੱਖ ਇਸ ਧਰਤੀ ਦਾ ਸਿਰਦਾਰ ਹੈ, ਮਾਲਕ ਹੈ, ਰਾਜਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਰਾਜਾ ਹੈ ਲੇਕਿਨ ਪਸ਼ੂਆਂ ਦੀ ਪੂਜਾ ਕਰਦਾ, ਪਸ਼ੂਆਂ ਨੂੰ ਮੱਥੇ ਟੇਕਦਾ। ਮਾੜਾ ਜਿਹਾ ਕਿਤੇ ਖੋਤਾ ਬੋਲ ਜੇ ਤੇ ਮਨੁੱਖ ਡਰ ਜਾਂਦਾ, ਬਿੱਲੀ ਰਸਤਾ ਖੜ ਜੇ ਤੇ ਮਨੁੱਖ ਡਰ ਜਾਂਦਾ, ਕੁੱਤਿਆਂ ਗਿੱਦੜਾਂ ਤੋਂ ਇਹ ਡਰਨ ਲੱਗ ਪਿਆ ਕਿ ਇਹ ਮਨੁੱਖ ਹੈ, ਪਸ਼ੂਆਂ ਦੀ ਪੂਜਾ ਕਰਨ ਲੱਗ ਪਿਆ ਕਿ ਇਹ ਮਨੁੱਖ ਹੈ। ਦਰਅਸਲ ਇਹ ਮਨੁੱਖ ਪੁਣੇ ਤੋਂ ਡਿੱਗ ਪਿਆ, ਇਹਨੂੰ ਆਪਣੀ ਵਡਿਆਈ ਦਾ, ਆਪਣੀ ਉੱਤਮਤਾ ਦਾ ਪਤਾ ਹੀ ਨਹੀਂ ਹੈ। ਮਨੁੱਖ ਦੇ ਦੁੱਖਾਂ ਦਾ ਕਾਰਨ ਕੋਈ ਚੀਜ਼ ਨਹੀਂ ਹੈ। ਮਨੁੱਖ ਨੂੰ ਤੇ ਵਾਹਿਗੁਰੂ ਜੀ ਨੇ ਬੜੇ ਸੁੱਖ ਦਿੱਤੇ ਨੇ, ਮਨੁੱਖ ਨੂੰ ਤੇ ਬੜਾ ਅਧਿਕਾਰ ਦਿੱਤਾ, ਮਨੁੱਖ ਨੂੰ ਤੇ ਬੜੀ ਵਡਿਆਈ ਦਿੱਤੀ। ਕੇਵਲ ਇੱਕ ਮਨੁੱਖ ਹੈ ਜ਼ਿੰਦਗੀ 'ਚ, ਜੋ ਚਾਹੇ ਉਹ ਬਣ ਸਕਦਾ, ਜੋ ਚਾਹੇ, ਕੇਵਲ ਇੱਕ ਮਨੁੱਖ ਹੈ। ਕੁੱਤਾ ਕੁੱਤਾ ਹੀ ਰਹੇਗਾ ਸਾਰੀ ਜ਼ਿੰਦਗੀ, ਕਾਂ ਕਾਂ ਹੀ ਰਹੇਗਾ ਸਾਰੀ ਜ਼ਿੰਦਗੀ, ਹੋਰ ਪਸ਼ੂ ਪਸ਼ੂ ਰਹਿਣਗੇ ਸਾਰੀ ਜ਼ਿੰਦਗੀ। ਇਹ ਮਨੁੱਖ ਹੈ, ਜ਼ਿੰਦਗੀ 'ਚ ਡਾਕਟਰ ਬਣ ਸਕਦਾ, ਇੰਜੀਨੀਅਰ ਬਣ ਸਕਦਾ, ਜ਼ਿੰਦਗੀ ਦੇ ਅੰਦਰ ਇਹ ਸੰਤ ਬਣ ਸਕਦਾ, ਬ੍ਰਹਮ ਗਿਆਨੀ ਬਣ ਸਕਦਾ, ਜ਼ਿੰਦਗੀ ਅੰਦਰ ਰੱਬ ਦੀ ਬੰਦਗੀ ਕਰਕੇ ਪਰਮਾਤਮਾ ਬਣ ਸਕਦਾ। ਕੇਵਲ ਮਨੁੱਖ ਜੋ ਮਰਜ਼ੀ ਬਣ ਸਕਦਾ, ਲੇਕਿਨ ਹੋਰ ਕੋਈ ਨਹੀਂ ਬਣ ਸਕਦਾ। ਪਰ ਇਹ ਮਨੁੱਖ ਜਿਹਨੂੰ ਇੰਨੀ ਵਾਹਿਗੁਰੂ ਜੀ ਨੇ ਪੋਸੀਬਿਲਿਟੀ ਦਿੱਤੀ ਹੈ, ਇੰਨੀ ਸਮਰੱਥਾ ਦਿੱਤੀ, ਇੰਨੀ ਵਡਿਆਈ ਦਿੱਤੀ ਹੈ, ਇੰਨੀ ਪਾਵਰ ਦਿੱਤੀ ਹੈ, ਇੰਨੇ ਅਧਿਕਾਰ ਦਿੱਤੇ ਨੇ, ਉਹ ਮਨੁੱਖ ਪਸ਼ੂਆਂ ਦਾ ਪੁਜਾਰੀ ਬਣ ਗਿਆ। ਅਤੇ ਬੜਾ ਮਾਣ ਮਹਿਸੂਸ ਕਰਦਾ ਪਸ਼ੂਆਂ ਨੂੰ, ਬੰਦਿਆਂ ਨੂੰ ਮੱਥੇ ਟੇਕ ਕੇ ਕਿ ਮੈਂ ਸ਼ਾਇਦ ਇੱਥੇ ਵਧੀਆ ਕਰਮ ਕਰ ਰਿਹਾ। ਸਤਿਗੁਰੂ ਜੀ ਕਹਿੰਦੇ ਉਹ ਲੋਕ ਧਨ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਪਛਾਣ ਲਿਆ, ਜਿਨ੍ਹਾਂ ਨੂੰ ਪਰਮਾਤਮਾ ਦੀ ਸੋਝੀ ਹੋ ਗਈ, ਜਿਨ੍ਹਾਂ ਨੂੰ ਪਰਮਾਤਮਾ ਦਾ ਗਿਆਨ ਹੋ ਗਿਆ, ਉਹ ਧਨ ਨੇ, ਉਹ ਭਾਗਾਂ ਵਾਲੇ ਨੇ ਤੇ ਉਹ ਸੁਹਾਗ ਭਾਗ ਵਾਲੀਆਂ ਨੇ ਜੀਵ ਰੂਪੀ ਇਸਤਰੀਆਂ।
ਮਨ ਹੁਕਮ ਤਜੈ ਅਭਿਮਾਨੀ,
ਉਹਨਾਂ ਨੇ ਆਪਣੀ ਜ਼ਿੰਦਗੀ ਚੋਂ ਹੰਕਾਰ ਛੱਡ ਦਿੱਤਾ, ਵਾਹਿਗੁਰੂ ਜੀ ਨੂੰ ਮਿਲਣ ਦੇ ਲਈ ਹੰਕਾਰ ਛੱਡ ਦਿੱਤਾ। ਉਹ ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲ ਕੇ, ਹੁਕਮ ਨੂੰ ਮੰਨ ਕੇ ਉਸ ਪਰਮਾਤਮਾ ਦੇ ਵਿੱਚ ਲਿਵਲੀਨ ਹੋਈਆਂ। ਗੁਰੂ ਕਾ ਇੱਕ ਬਚਨ ਯਾਦ ਕਰੇ ਸਨ, ਤਨ ਮਨ ਧਨ ਸਭ ਸੌਂ ਗੁਰੂ ਕੋ ਹੁਕਮ ਮੰਨੀਐ ਪਈਐ। ਹੁਣ ਸਵਾਲ ਇਹ ਹੈ ਕਿ ਪਰਮਾਤਮਾ ਦਾ ਹੁਕਮ ਸਾਨੂੰ ਸਮਝ ਕਿਵੇਂ ਪਏ? ਪਰਮਾਤਮਾ ਦਿਸਦਾ ਨਹੀਂ ਹੈ, ਪਰਮਾਤਮਾ ਦਾ ਆਕਾਰ ਕੋਈ ਨਹੀਂ ਹੈ, ਪਰਮਾਤਮਾ ਵਿਅਕਤੀ ਨਹੀਂ ਹੈ। ਹੁਣ ਪਰਮਾਤਮਾ ਦੇ ਹੁਕਮ ਦਾ ਪਤਾ ਕਿਵੇਂ ਲੱਗੇ ਸਾਨੂੰ? ਕਿਉਂਕਿ ਸਾਨੂੰ ਤੇ ਗਿਆਨ ਨਹੀਂ ਹੈ। ਹੁਣ ਪਰਮਾਤਮਾ ਦੇ ਹੁਕਮ ਨੂੰ ਜਾਣਨ ਦੇ ਲਈ ਸਾਨੂੰ ਗੁਰੂ ਦਾ ਹੁਕਮ ਮੰਨਣਾ ਪਏਗਾ। ਅਸੀਂ ਵੱਡੇ ਵੱਡੇ ਕੰਮ ਕਰਨੇ ਹੁੰਦੇ ਹੈ, ਲੈਬਾਰਟਰੀ ਦੇ ਵਿੱਚ ਪ੍ਰਯੋਗਸ਼ਾਲਾ ਦੇ ਅੰਦਰ ਉਹਦਾ ਫਿਰ ਨਾ ਇੱਕ ਐਕਸਪੈਰੀਮੈਂਟ ਕੀਤਾ ਜਾਂਦਾ, ਤਜਰਬਾ ਕੀਤਾ ਜਾਂਦਾ। ਉਹ ਛੋਟਾ ਜਿਹਾ ਤਜਰਬਾ ਕਰੀਦਾ, ਕੰਮ ਬਹੁਤ ਵੱਡਾ ਹੋ ਜਾਂਦਾ। ਪਹਿਲਾਂ ਨਿੱਕੇ ਨਿੱਕੇ ਤਜਰਬੇ ਹੁੰਦੇ ਨੇ, ਹਵਾਈ ਜਹਾਜ਼ ਕੋ ਪਹਿਲੇ ਦਿਨ ਹੀ ਆਕਾਸ਼ ਨਹੀਂ ਉੱਡਣ ਲੱਗ ਪਿਆ, ਛੋਟੇ ਛੋਟੇ ਬਣਾ ਕੇ ਪਹਿਲਾਂ ਤਜਰਬੇ ਕੀਤੇ ਗਏ। ਬਿਲਕੁਲ ਅਧਿਆਤਮਕ ਜੀਵਨ ਦੇ ਅੰਦਰ ਪਰਮਾਤਮਾ ਦੇ ਹੁਕਮ ਨੂੰ ਕਿਵੇਂ ਮੰਨਣਾ ਜਾਂ ਪਰਮਾਤਮਾ ਦਾ ਹੁਕਮ ਕੀ ਹੈ, ਉਹਦੇ ਲਈ ਤਜਰਬਾ ਕਰਨਾ ਆਪਾਂ ਗੁਰੂ ਕੋਲ ਆ ਕੇ। ਪਹਿਲਾਂ ਗੁਰੂ ਦਾ ਹੁਕਮ ਮੰਨਣਾ, ਜੇ ਗੁਰੂ ਦਾ ਹੁਕਮ ਨਹੀਂ ਮੰਨਿਆ, ਮਾਫ ਕਰਨਾ, ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਇੱਕ ਗੱਲ ਕਹਿ ਦਿੱਤੀ ਹੈ ਕਿ ਪੂਰਾ ਥਾਟ ਬਣਾਇਆ, ਪੂਰੇ ਵੇਖੋ ਏਕ ਸਮਾਨਾ, ਇਸ ਪਰਮ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਫਿਰ ਬਚਨ ਕੇ ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰੂ ਮਾਹੇ ਸਮਾਨਾ। ਪਰਮਾਤਮਾ ਨੇ ਇੱਕ ਨਿਯਮ ਬਣਾ ਦਿੱਤਾ ਕਿ ਇਸ ਜਗਤ ਵਿੱਚ ਰਹਿੰਦਿਆਂ ਜਿਹੜਾ ਗੁਰੂ ਕੀ ਮਤ ਦਾ ਧਾਰਣੀ ਬਣੇਗਾ ਉਹ ਪਰਮਾਤਮਾ 'ਚ ਲਿਵਲੀਨ ਹੋਵੇਗਾ। ਗੁਰੂ ਤੋਂ ਬਿਨਾਂ ਪਰਮਾਤਮਾ ਦਾ ਗਿਆਨ ਨਹੀਂ ਹੈ। ਪਹਿਲਾਂ ਗੁਰੂ ਦਾ ਹੁਕਮ ਮੰਨ ਲਈਏ। ਜਿਹੜਾ ਗੁਰੂ ਦਾ ਹੁਕਮ ਮੰਨਦਾ ਹੀ ਨਹੀਂ ਹੈ, ਜਿਹੜਾ ਗੁਰੂ ਦੇ ਬਚਨਾਂ ਨੂੰ ਚਾਅ ਨਾਲ ਸੁਣਦਾ ਹੀ ਨਹੀਂ ਹੈ, ਜਿਹਨੂੰ ਗੁਰਬਾਣੀ ਮਿੱਠੀ ਨਹੀਂ ਲੱਗਦੀ, ਉਹਨੂੰ ਪਰਮਾਤਮਾ ਦਾ ਨਾਮ ਕਿਵੇਂ ਮਿੱਠਾ ਲੱਗੇਗਾ? ਜਿਹੜਾ ਗੁਰੂ ਕੀ ਬਾਣੀ ਨਹੀਂ ਸੁਣ ਸਕਦਾ, ਪਰਮਾਤਮਾ ਨਾਲ ਕਿਵੇਂ ਪਿਆਰ ਪਾਏਗਾ? ਜਿਹੜਾ ਗੁਰੂ ਕੇ ਹੁਕਮ ਨੂੰ ਖੇੜੇ ਮੱਥੇ ਨਹੀਂ ਮੰਨਦਾ, ਉਹ ਪਰਮਾਤਮਾ ਦੇ ਹੁਕਮ ਨੂੰ ਕਿਵੇਂ ਮੰਨੇਗਾ? ਪਹਿਲਾਂ ਗੁਰੂ ਦਾ ਹੁਕਮ ਮੰਨਣ ਦਾ ਆਪਾਂ ਤਜਰਬਾ ਕਰਨਾ। ਜਦੋਂ ਗੁਰੂ ਦਾ ਹੁਕਮ ਮੰਨੀਏ, ਸਾਹਿਬ ਜੀ ਨੇ ਕਿਹਾ ਹੁਕਮ ਮੰਨਿਓ ਗੁਰੂ ਕੇਰਾ, ਗੁਰੂ ਦਾ ਹੁਕਮ ਮੰਨੋ, ਫਿਰ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌ ਗੁਰੂ ਕੋ। ਜਦੋਂ ਗੁਰੂ ਦੇ ਰਾਹੀਂ ਸਾਨੂੰ ਪਤਾ ਲੱਗੇਗਾ ਕਿ ਆਪਣੇ ਤਨ ਦਾ, ਆਪਣੇ ਮਨ ਦਾ, ਆਪਣੇ ਧਨ ਦਾ ਹੰਕਾਰ ਤਿਆਗ ਦਿਓ, ਸਭ ਕੁਝ ਪਰਮਾਤਮਾ ਨੂੰ ਸਮਰਪਣ ਕਰ ਦਿਓ, ਜੋ ਕੁਝ ਹੈ ਪਰਮਾਤਮਾ ਦਾ, ਸਾਡਾ ਕੁਝ ਨਹੀਂ ਹੈ ਭਾਈ, ਇਹ ਪਰਮਾਤਮਾ ਦੀਆਂ ਦਾਤਾਂ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਜਿਹਨੇ ਜ਼ਿੰਦਗੀ ਅੰਦਰ ਹੰਕਾਰ ਛੱਡ ਦਿੱਤਾ ਅਤੇ ਪਰਮਾਤਮਾ ਦੇ ਹੁਕਮ ਨੂੰ ਪ੍ਰਵਾਨ ਕਰ ਲਿਆ, ਖਿੜੇ ਮੱਥੇ ਪ੍ਰਵਾਨ ਕਰ ਲਿਆ, ਸਭ ਤੋਂ ਵੱਡੀ ਰੁਕਾਵਟ ਸਾਡੀ ਜ਼ਿੰਦਗੀ 'ਚ ਹੰਕਾਰ ਹੈ। ਨਿਰੰਕਾਰ ਦੂਰ ਨਹੀਂ ਹੈ, ਪਰਮਾਤਮਾ ਸਾਡੇ ਤੋਂ ਵੱਖਰਾ ਨਹੀਂ ਹੈ, ਪਰਮਾਤਮਾ ਤਾਂ ਸਰਵ ਵਿਆਪਕ ਹੈ, ਪਰਮਾਤਮਾ ਤਾਂ ਸਾਡੇ ਅੰਦਰ ਵੀ ਹੈ, ਬਾਹਰ ਵੀ ਹੈ। ਗੁਰਬਾਣੀ ਕਹਿੰਦੀ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਪਰਮਾਤਮਾ ਹਰ ਹਿਰਦੇ 'ਚ ਵੱਸਦਾ, ਪਰਮਾਤਮਾ ਸਾਰੇ ਥਾਵਾਂ 'ਤੇ ਵੱਸਦਾ। ਜੇ ਪਰਮਾਤਮਾ ਸਾਡੇ ਅੰਦਰ ਹੈ, ਫਿਰ ਕੀ ਕਾਰਨ ਹੈ ਸਾਨੂੰ ਮਿਲਦਾ ਕਿਉਂ ਨਹੀਂ ਹੈ? ਕੀ ਕਾਰਨ ਉਹਦੇ ਨਾਲ ਸਾਡੀ ਸਾਂਝ ਨਹੀਂ ਬਣਦੀ? ਉਹਦਾ ਇੱਕੋ ਇੱਕ ਕਾਰਨ ਹੈ ਕਿ ਵਿੱਚ ਹਉਮੈ ਭੀਤ ਕਰਾਰੀ, ਵਿੱਚ ਇੱਕ ਮਜ਼ਬੂਤ ਹੰਕਾਰ ਦੀ ਕੰਧ ਹੈ। ਗੁਰੂ ਕੋਲ ਆਉਣ ਦਾ ਮਕਸਦ ਹੈ ਹੰਕਾਰ ਤੋੜਨਾ, ਗੁਰਬਾਣੀ ਪੜ੍ਹਨ ਦਾ ਅਰਥ ਹੈ ਹੰਕਾਰ ਤੋੜਨਾ, ਗੁਰੂ ਦੀ ਮੱਤ ਦੇ ਧਾਰਨੀ ਬਣੇ ਜਾਂ ਐਵੇਂ ਕਹਿ ਲਓ ਗੁਰੂ ਵਾਲੇ ਬਣਨ ਦਾ ਅਰਥ ਹੈ ਹੰਕਾਰ ਤੋੜਨਾ ਕਿ ਸਤਿਗੁਰੂ ਜੀਓ ਆਹ ਸਰੀਰ ਤੁਹਾਡਾ, ਸਿਰ ਤੁਹਾਡਾ, ਅੱਜ ਤੋਂ ਬਾਅਦ ਜੋ ਤੁਸੀਂ ਕਹੋਗੇ ਉੱਦਾਂ ਚੱਲਾਂਗਾ। ਲੇਕਿਨ ਹੈਰਾਨੀ ਦੀ ਗੱਲ, ਗੁਰੂ ਕੋਲ ਆ ਕੇ ਸਾਨੂੰ ਹੰਕਾਰ ਵੀ ਫਿਰ ਬਣਿਆ ਰਹਿੰਦਾ। ਕੋਈ ਧਨ ਦਾ ਹੰਕਾਰ ਕਰ ਲਏ, ਕੋਈ ਧਰਮ ਦਾ ਹੰਕਾਰ ਕਰ ਲਏ, ਹੰਕਾਰ ਹਮੇਸ਼ਾ ਹੀ ਦੁਖਦਾਈ ਹੈ। ਕਿਸੇ ਨੂੰ ਧਨ ਦਾ ਹੰਕਾਰ ਹੋ ਗਿਆ ਰੁਤਬੇ ਦਾ, ਕਿਸੇ ਨੂੰ ਧਰਮ ਦਾ ਹੰਕਾਰ ਹੋ ਗਿਆ, ਬਰਾਬਰ ਹੀ ਨੇ ਦੋਵੇਂ, ਕੋਈ ਦੋਵੇਂ ਕੋਈ ਫਰਕ ਨਹੀਂ ਹੈ। ਹਾਲਾਂਕਿ ਜਿਹੜਾ ਧਰਮ ਦਾ ਹੰਕਾਰ ਕਰਦੇ ਉਹ ਬੜਾ ਖਤਰਨਾਕ ਹੈ। ਸੱਪ ਤੇ ਜ਼ਹਿਰ ਦੋ ਚੀਜ਼ਾਂ ਨੇ, ਸੱਪ ਸਾਹਮਣੇ ਨਜ਼ਰ ਆ ਰਿਹਾ ਹੈਗਾ ਤਾਂ ਖਤਰਨਾਕ ਹੈ, ਪਰ ਤੁਹਾਨੂੰ ਪਤਾ ਲੱਗ ਗਿਆ ਕਿ ਖਤਰਨਾਕ ਹੈ, ਤੁਸੀਂ ਕੋਈ ਬਚਾਅ ਦਾ ਸਾਧਨ ਕਰ ਲੈਂਦੇ, ਦੌੜ ਭੱਜ ਕਰ ਲੈਂਦੇ ਹੋ, ਡੰਡਾ ਸੋਟਾ ਲੈ ਕੇ ਬਚਾਅ ਕਰ ਲੈਂਦੇ ਹੋ, ਪਰ ਇੱਕ ਗੁੜ 'ਚ ਦਿੱਤੀ ਹੋਈ ਜ਼ਹਿਰ ਹੈ ਜਿਹਦਾ ਪਤਾ ਹੀ ਨਹੀਂ ਲੱਗਦਾ, ਗੁੜ 'ਚ ਦਿੱਤੀ ਜ਼ਹਿਰ, ਬੰਦਾ ਖਾਈ ਚਲਿਆ ਜਾਂਦਾ ਸਵਾਦ ਦੇ ਨਾਲ। ਸੱਪ ਖਤਰਨਾਕ ਹੈ, ਪਰ ਗੁੜ ਵਿਚਲੀ ਜ਼ਹਿਰ ਉਦੋਂ ਜ਼ਿਆਦਾ ਖਤਰਨਾਕ ਆ। ਹੰਕਾਰ ਖਤਰਨਾਕ ਹੈ ਧਨ ਦਾ ਰੁਤਬੇ ਦਾ, ਲੇਕਿਨ ਉਦੋਂ ਜ਼ਿਆਦਾ ਹੰਕਾਰ ਖਤਰਨਾਕ ਹੈ ਧਰਮ ਦਾ। ਜਿਹਨੂੰ ਧਰਮ ਦਾ ਹੰਕਾਰ ਹੋ ਗਿਆ ਨਾ ਕਿ ਮੈਂ ਬੜਾ ਧਰਮੀ ਹੈ, ਉਹ ਕਦੀ ਜ਼ਿੰਦਗੀ ਅੰਦਰ ਖੁਸ਼ਹਾਲ ਨਹੀਂ ਹੋ ਸਕਦਾ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ ਹੈ, ਕਹਿਣਗੇ ਤੱਤੀ ਤੋਏ ਨਾ ਪੱਲਵੈ, ਜੇ ਜਲ ਟੁੰਬੀ ਦੇ। ਫਰੀਦਾ ਜੋ ਡੁਹਾਗਣ ਰੱਬ ਦੀ ਝੋਰੇਂਦੀ ਝੋਰੇ। ਭਗਤ ਜੀ ਦਾ ਕਹਿਣ ਤੋਂ ਪਾਵੇ ਹੈ ਕਿ ਇੱਕ ਤੇ ਉਹ ਬਨਸਪਤੀ ਹੁੰਦੀ ਜਿਹੜੀ ਗਰਮੀ ਨਾਲ ਅੱਗ ਨਾਲ ਜਾਂ ਇਵੇਂ ਕਹਿ ਲਓ ਪਾਣੀ ਨਹੀਂ ਮਿਲਿਆ ਤੇ ਸੜ ਗਈ। ਗਰਮੀਆਂ ਆਉਣੀਆਂ ਨੇ, ਲੂਆਂ ਵਗਦੀਆਂ ਨੇ, ਕਾਬੂ ਤੇ ਸੜ ਸੁੱਕ ਜਾਂਦੇ ਨੇ, ਲੇਕਿਨ ਫਿਰ ਜਦੋਂ ਸੌਣ ਦਾ ਮਹੀਨਾ ਆਏਗਾ ਇੱਕਦਮ ਇਹ ਹਰੇ ਹੋ ਜਾਣਗੇ। ਜਿਹੜੇ ਤੇ ਪਾਣੀ ਤੋਂ ਬਿਨਾਂ ਸੜ ਸੁੱਕ ਗਏ ਉਹ ਤੇ ਪਾਣੀ ਮਿਲੇਗਾ ਹਰੇ ਹੋ ਜਾਣਗੇ, ਪਰ ਜਿਹੜੇ ਪਾਣੀ 'ਚ ਰਹਿ ਕੇ ਸੁੱਕ ਜਾਂਦੇ ਨੇ ਉਹ ਕਦੀ ਹਰੇ ਨਹੀਂ ਹੁੰਦੇ। ਪਾਣੀ 'ਚ ਰਹਿ ਕੇ ਕੀ ਸੁੱਕ ਜਾਂਦੇ? ਬਹੁਤਾ ਪਾਣੀ ਖੜਾ ਰਹੇ ਨਾ ਫਸਲ ਜਿਹੜੀ ਹੈ ਸੁੱਕ ਜਾਂਦੀ ਹੈ, ਖਰਾਬ ਹੋ ਜਾਂਦੀ ਹੈ, ਉਹ ਕਦੀ ਹਰੀ ਨਹੀਂ ਹੋ ਸਕਦੀ। ਇੱਕ ਉਹ ਨੇ ਜਿਹੜੇ ਅਜੇ ਧਰਮ ਤੋਂ ਦੂਰ ਨੇ, ਜਿਨ੍ਹਾਂ ਨੂੰ ਧਰਮ ਦਾ ਗਿਆਨ ਨਹੀਂ ਹੈ, ਉਹ ਤੇ ਕਦੀ ਵੀ ਹਰੇ ਹੋ ਸਕਦੇ, ਰੱਬ ਮਿਹਰ ਕਰੇਗਾ। ਲੇਕਿਨ ਉਹ ਨੇ ਜਿਹੜੇ ਧਰਮ ਦੀ ਦੁਨੀਆਂ 'ਚ ਰਹਿ ਕੇ ਸੁੱਕ ਗਏ ਨੇ, ਧਰਮ ਦੀ ਦੁਨੀਆਂ 'ਚ ਰਹਿ ਕੇ ਹੰਕਾਰ ਕਰਦੇ ਨੇ। ਅੱਜ ਲੜਾਈ ਕਾਹਦੀ ਹੈ? ਧਾਰਮਿਕ ਲੋਕਾਂ ਦੀ, ਹੰਕਾਰ ਦੀ ਹੈ। ਧਰਮ ਤਾਂ ਪਿਆਰ ਦਿੰਦਾ, ਧਰਮ ਤਾਂ ਮਿਲ ਬੈਠਣ ਦੀ ਗੱਲ ਕਰਦਾ। ਕੋਈ ਕਹਿੰਦਾ ਮੇਰਾ ਧਰਮ ਚੰਗਾ, ਕੋਈ ਕਹਿੰਦਾ ਮੇਰਾ ਧਰਮ ਚੰਗਾ। ਇਨਸਾਨੀਅਤ ਦਾ ਜੋ ਧਰਮ ਹੈ ਨਾ, ਉਹਦਾ ਮਨੁੱਖ ਨੂੰ ਪਤਾ ਹੀ ਨਹੀਂ ਹੈ। ਸਮੁੱਚੀ ਮਾਨਵਤਾ ਦਾ ਧਰਮ ਇੱਕ ਹੈ, ਸਮੁੱਚੀ ਮਾਨਵਤਾ ਦਾ ਧਰਮ ਇੱਕ ਹੈ। ਹਿੰਦੂ ਦਾ ਧਰਮ ਕੋ ਵੱਖਰਾ ਨਹੀਂ ਹੈ, ਮੁਸਲਮਾਨ ਦਾ ਧਰਮ ਕੋ ਵੱਖਰਾ ਨਹੀਂ ਹੈ, ਸਿੱਖ ਦਾ ਧਰਮ ਕੋ ਵੱਖਰਾ ਨਹੀਂ ਹੈ। ਜਦੋਂ ਆਪਾਂ ਕਹਿੰਦੇ ਮੈਂ ਹੀ ਚੰਗਾ ਨਾ ਜਾਂ ਮੇਰਾ ਹੀ ਧਰਮ ਚੰਗਾ, ਇਹ ਵੀ ਤੇ ਹੰਕਾਰ ਹੀ ਹੈ, ਇਹ ਵੀ ਤੇ ਇੱਕ ਹੰਕਾਰ ਹੀ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਤਾਂ ਪਿਆਰ ਦਿੰਦਾ, ਧਰਮ ਤਾਂ ਮਿਲ ਬੈਠਣ ਦੀ ਗੱਲ ਕਰਦਾ, ਧਰਮ ਤਾਂ ਵਿਥਾਂ ਨੂੰ ਦੂਰ ਕਰਦਾ, ਧਰਮ ਤਾਂ ਨਫ਼ਰਤ ਨੂੰ ਦੂਰ ਕਰਦਾ। ਜੇ ਧਰਮ ਦੇ ਨਾਂ 'ਤੇ ਕੋਈ ਨਫ਼ਰਤ ਕਰਦਾ ਉਹ ਧਰਮੀ ਨਹੀਂ ਹੈ, ਜਿਹੜਾ ਧਰਮ ਦੇ ਨਾਂ 'ਤੇ ਕੱਟੜਵਾੜ ਕਰਦਾ ਉਹ ਕੋਈ ਧਰਮੀ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਰੱਬ ਨੂੰ ਪਹਿਚਾਣ ਸਕਦੇ ਜਿਹੜਾ ਹੰਕਾਰ ਛੱਡ ਦਿੰਦਾ। ਤਨ ਦਾ ਹੰਕਾਰ ਵੀ, ਧਨ ਦਾ ਹੰਕਾਰ ਵੀ, ਅਤੇ ਧਰਮ ਦਾ ਹੰਕਾਰ ਵੀ। ਅਸੀਂ ਧਰਮ ਕੀ ਕਮਾ ਸਕਦੇ? ਅਤੇ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਹੈ। ਇਸ ਕਰਕੇ ਜਿਹਨੇ ਵਾਹਿਗੁਰੂ ਜੀ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਮਾਣ ਕਰ ਲਿਆ ਅਤੇ ਆਪਣੀ ਜ਼ਿੰਦਗੀ ਨੂੰ ਧਰਮ ਹੰਕਾਰ ਨੂੰ ਤਿਆਗ ਦਿੱਤਾ, ਉਹ ਧਨ ਨੇ ਪਾਈ, ਉਹ ਸੁਹਾਗਣਾ ਬਣ ਜਾਂਦੀਆਂ ਨੇ ਜੀਵ ਰੂਪੀ ਇਸਤਰੀਆਂ।
ਪਰੇ ਸਿਓ ਰਾਤੀ ਰਲੀਆਂ ਮਾਨਾ,
ਪ੍ਰੇ ਦਾ ਅਰਥ ਪਿਆਰਾ ਪ੍ਰਮਾਤਮਾ। ਅਜਿਹੀ ਜੀਵ ਰੂਪੀ ਇਸਤਰੀ ਉਸ ਪਿਆਰੇ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ, ਜੁੜੀ ਰਹਿੰਦੀ ਹੈ, ਅਤੇ ਰਲੀਆਂ ਮਾਨੇ ਜ਼ਿੰਦਗੀ ਦਾ ਆਨੰਦ ਮਾਣਦੀ ਹੈ। ਜ਼ਿੰਦਗੀ ਆਨੰਦ ਮਾਨਣ ਲਈ ਹੈ, ਜ਼ਿੰਦਗੀ ਦੁਖੀ ਹੋਣ ਲਈ ਨਹੀਂ ਹੈ। ਜ਼ਿੰਦਗੀ ਕੋਈ ਚਿੰਤਾ ਵਿੱਚ ਧੂਕ ਸੀਟ ਕੇ ਜ਼ਿੰਦਗੀ ਬਤੀਤ ਕਰਨ ਦਾ ਤਰੀਕਾ ਨਹੀਂ। ਦੇਖੋ ਜ਼ਿੰਦਗੀ ਰੱਬ ਨੇ ਸਾਰਿਆਂ ਨੂੰ ਦਿੱਤੀ ਹੈ, ਲੇਕਿਨ ਜਿਉਣ ਦਾ ਤਰੀਕਾ ਵੱਖਰਾ ਵੱਖਰਾ ਹੈ। ਕਹਿੰਦੇ ਇੱਕ ਮਹਾਤਮਾ ਤੁਰਿਆ ਜਾ ਰਿਹਾ, ਅੱਗੇ ਬੰਦੇ ਕੁਝ ਪੱਥਰ ਤੋੜ ਰਹੇ ਨੇ। ਇੱਕ ਬੰਦਾ ਜਿਹੜਾ ਬੜਾ ਉਦਾਸ, ਬੜਾ ਗਮਗੀਨ ਜਿਹਾ ਹੈ, ਦੁਖੀ ਜਿਹਾ ਹੈ, ਕਿਉਂਕਿ ਬੰਦੇ ਦੇ ਮੱਥੇ ਤੋਂ ਪਤਾ ਲੱਗ ਜਾਂਦਾ ਕਿੱਦਾਂ ਦਾ ਪੱਥਰ ਤੋੜ ਰਿਹਾ। ਉਹਨੂੰ ਕਹਿੰਦੇ ਕੀ ਕਰਦਾ? ਕਹਿੰਦਾ ਪੱਥਰ ਤੋੜ ਰਿਹਾ, ਦੱਸ ਤੈਨੂੰ ਦੇਖਦਾ ਪੱਥਰ ਤੋੜ ਰਿਹਾ। ਬੰਦਾ ਦੁਖੀ ਹੈ, ਦੁਖੀ ਲਹਿਜੇ 'ਚ ਕਹਿੰਦਾ ਪੱਥਰ ਤੋੜ ਰਿਹਾ। ਮਹਾਤਮਾ ਅਗਲੇ ਕੋਲ ਚਲ ਗਿਆ, ਅਗਲਾ ਵੀ ਇੰਨਾ ਦੁਖੀ ਨਹੀਂ ਹੈ, ਥੋੜ੍ਹਾ ਉਤਸ਼ਾਹ ਹੈ। ਉਹਨੂੰ ਜਾ ਕੇ ਪੁੱਛਿਆ ਕਿ ਕੀ ਕਰਦਾ? ਕਹਿੰਦਾ ਜੀ ਰੋਟੀ ਕਮਾ ਰਿਹਾ, ਕਰਦਾ ਕੀ ਹੈ, ਪਹਿਲੇ ਨਾਲੋਂ ਕੁਝ ਪ੍ਰਸੰਨ ਹੈ। ਕਹਿੰਦਾ ਜੀ ਰੋਟੀ ਕਮਾ ਰਿਹਾ, ਥੋੜ੍ਹਾ ਉਤਸ਼ਾਹ ਹੈ ਇਹਦੇ 'ਚ। ਤੀਸਰੇ ਕੋਲ ਚਲਿਆ ਗਿਆ, ਤੀਸਰਾ ਜਿਹੜਾ ਹੈ ਨਾ ਉਹ ਬੜੇ ਚਾਅ ਨਾਲ ਕੁਝ ਗਾ ਰਿਹਾ ਅਤੇ ਬੜੇ ਉਤਸ਼ਾਹ ਦੇ ਨਾਲ ਪੱਥਰ ਤੋੜ ਰਿਹਾ, ਕੰਮ ਤਿੰਨੇ ਇੱਕੋ ਕਰ ਰਹੇ ਨੇ, ਬੜੇ ਉਤਸ਼ਾਹ ਨਾਲ ਪੱਥਰ ਤੋੜ ਰਿਹਾ। ਅਤੇ ਮਹਾਤਮਾ ਪੁੱਛਦਾ ਕੀ ਕਰਦਾ? ਕਹਿੰਦਾ ਜੀ ਮੰਦਰ ਬਣਾ ਰਹੇ ਹਾਂ, ਰੱਬ ਦਾ ਘਰ ਬਣਾ ਰਹੇ ਹਾਂ। ਹੁਣ ਕੰਮ ਤਿੰਨੇ ਇੱਕੋ ਕਰਦੇ ਨੇ, ਇੱਕ ਕਹਿੰਦਾ ਜੀ ਪੱਥਰ ਤੋੜ ਰਿਹਾ, ਬੜਾ ਦੁਖੀ ਪੱਥਰ ਤੋੜ ਰਿਹਾ, ਦੂਸਰਾ ਵੀ ਪੱਥਰ ਤੋੜ ਰਿਹਾ ਕਹਿੰਦਾ ਜੀ ਰੋਟੀ ਕਮਾ ਰਿਹਾ, ਤੀਸਰਾ ਵੀ ਪੱਥਰ ਤੋੜ ਰਿਹਾ ਕਹਿੰਦਾ ਜੀ ਰੱਬ ਦਾ ਘਰ ਬਣਾ ਰਹੇ ਹਾਂ। ਬਿਲਕੁਲ ਜ਼ਿੰਦਗੀ ਜਿਉਣ ਦਾ ਢੰਗ ਸਾਡਾ ਇਹੋ ਜਿਹਾ। ਕਈ ਤੇ ਆਪਾਂ ਪੱਥਰ ਤੋੜਨ ਵਾਂਗੂ ਬਾਹ ਜੀ ਲੰਘ ਰਹੀ ਹੈ ਜ਼ਿੰਦਗੀ, ਧੂਕ ਸੀਟ ਕੇ ਦਿਨ ਕੱਢੀ ਜਾ ਰਹੇ ਹਾਂ, ਸਮਾਂ ਪਾਸ ਹੋ ਰਿਹਾ ਜੀ, ਬਸ ਜ਼ਿੰਦਗੀ ਦੇ ਚਾਰ ਦਿਨ ਕੱਢ ਜਾਣੇ, ਇੱਦਾਂ ਧੂਕ ਸੀਟ ਕੇ ਜ਼ਿੰਦਗੀ ਬਤੀਤ ਕਰਦੇ ਹਾਂ। ਕੁਝ ਕਹਿੰਦੇ ਜੀ ਬਸ ਰੋਟੀ ਪਾਣੀ ਸੋਹਣਾ ਚੱਲ ਰਿਹਾ, ਰੋਟੀ ਪਾਣੀ ਦੇ ਚਾਅ 'ਚ ਹੀ ਉਹ ਤੁਰੇ ਫਿਰਦੇ, ਰੋਟੀ ਪਾਣੀ ਤੋਂ ਅੱਗੇ ਉਹਨਾਂ ਨੂੰ ਕੁਝ ਨਹੀਂ ਨਜ਼ਰ ਆਉਂਦਾ। ਰੋਟੀ ਪਾਣੀ ਦੀ ਖਾਤਰ ਲੋਕਾਂ ਦੀਆਂ ਰੋਟੀਆਂ ਬੰਦ ਕਰ ਦਿੰਦੇ ਨੇ, ਲੋਕਾਂ ਦੀ ਜ਼ਿੰਦਗੀ ਖਰਾਬ ਕਰ, ਰੋਟੀ ਪਾਣੀ ਸੋਹਣਾ ਚੱਲ ਰਿਹਾ ਜੀ, ਬਸ ਬੜਾ ਵਧੀਆ ਕੰਮ ਚੱਲ ਰਿਹਾ। ਅਤੇ ਕੁਝ ਉਹ ਲੋਕ ਨੇ ਜਿਹੜੇ ਚਾਹ ਨਾਲ ਜ਼ਿੰਦਗੀ ਜਿਉਂਦੇ, ਜਿਨ੍ਹਾਂ ਨੇ ਜ਼ਿੰਦਗੀ ਨੂੰ ਰੱਬ ਦਾ ਘਰ ਹੀ ਬਣਾ ਦਿੱਤਾ, ਜਿਨ੍ਹਾਂ ਦਾ ਇਹ ਸਰੀਰ ਰੱਬ ਦਾ ਮੰਦਰ ਬਣ ਗਿਆ। ਗੁਰਬਾਣੀ ਕਹਿੰਦੀ ਹੈ ਕਿ ਜਿਹੜੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਜਾਂਦੇ ਨੇ ਉਹ ਜ਼ਿੰਦਗੀ ਦਾ ਆਨੰਦ ਮਾਣਦੇ ਨੇ, ਉਹਨਾਂ ਨੇ ਜੀਵਨ ਦਾ ਰਸ ਮਾਣਿਆ। ਇਹ ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ ਜਿਉਂ ਬੰਨ ਫਲ ਪਾਕੇ ਭੋਏ ਗਿਰੈ ਬੌਰ ਨਾ ਲੱਗੈ ਡਾਰ। ਜੰਗਲ ਦੇ ਵਿੱਚ ਦਰਖਤ ਨੂੰ ਫਲ ਲੱਗਦਾ, ਕਿਸੇ ਨੇ ਖਾਧਾ ਨਹੀਂ, ਕਿਸੇ ਨੇ ਤੋੜਿਆ ਨਹੀਂ, ਲੱਗਿਆ ਲੱਗ ਕੇ ਟੁੱਟ ਕੇ ਡਿੱਗ ਗਿਆ, ਮੁੜ ਕੇ ਡਾਲੀ ਨਾਲ ਨਹੀਂ ਲੱਗਣਾ, ਉਹਦਾ ਰਸ ਨਹੀਂ ਕਿਸੇ ਨੇ ਮਾਣਿਆ। ਜ਼ਿੰਦਗੀ ਇਵੇਂ ਹੈ ਜਿਵੇਂ ਦਰਖਤ ਜੰਗਲ ਵਿੱਚ ਫਲ ਲੱਗਿਆ ਹੋਇਆ, ਜੇ ਤੇ ਇਹਦਾ ਰਸ ਮਾਲ ਲਾਂਗੇ ਠੀਰ ਨਹੀਂ ਤਾਂ ਕਿ ਮੁੜ ਕੇ ਇਹ ਫਲ ਦਰਖਤ ਨੂੰ ਨਹੀਂ ਲੱਗਣਾ। ਸਤਿਗੁਰੂ ਜੀ ਕਹਿੰਦੇ ਉਹ ਧੰਨ ਨੇ ਜਿਨ੍ਹਾਂ ਨੇ ਜ਼ਿੰਦਗੀ ਅੰਦਰ ਹੰਕਾਰ ਛੱਡ ਕੇ ਪਰਮਾਤਮਾ ਨਾਲ ਪਿਆਰ ਪਾ ਕੇ ਵਾਹਿਗੁਰੂ ਜੀ ਦੇ ਰੰਗ ਨੂੰ ਜ਼ਿੰਦਗੀ ਦੇ ਆਨੰਦ ਨੂੰ ਮਾਣ ਲਿਆ ਹੈ।
ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ।
ਹੁਣ ਸਵਾਲ ਹੈ ਕਿ ਵਾਹਿਗੁਰੂ ਜੀ ਨੂੰ ਕਿਵੇਂ ਪ੍ਰਾਪਤ ਕੀਤਾ ਜਾਏ। ਸਤਿਗੁਰੂ ਜੀ ਕਹਿੰਦੇ ਆ ਜੀਵ ਰੂਪੀ ਭੈਣੇ ਤੈਨੂੰ ਦੱਸੀਏ ਕਿ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਇਹ ਹੈ, ਤਰੀਕਾ ਇਹ ਹੈ, ਕਿਉਂਕਿ ਪਰਮਾਤਮਾ ਤੋਂ ਬਿਨਾਂ ਆਨੰਦ ਨਹੀਂ। ਤੇ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਇਹ ਹੈ ਸਭ ਤੋਂ ਪਹਿਲਾਂ,
ਮਨ ਤਨ ਅਰਪ ਤਜ ਤਜ ਲਾਜ ਲੋਕਾਨੀ।
ਪਹਿਲੀ ਗੱਲ ਕਿ ਆਪਣਾ ਮਨ ਜਿਹੜਾ ਹੈ ਉਹਨੂੰ ਵਾਹਿਗੁਰੂ ਅੱਗੇ ਅਰਪਣ ਕਰਦੇ, ਗੁਰੂ ਅੱਗੇ ਸਮਰਪਣ ਕਰਦੇ। ਮਨ ਮੰਦਰਥ ਕੇ ਮਨ ਦੀ ਮਤ ਤਿਆਗਣੀ। ਬੰਦਾ ਕਈ ਵਾਰੀ ਤਨ ਕਰਕੇ ਮੱਥਾ ਤਾਂ ਟੇਕ ਦਿੰਦਾ, ਤਨ ਕਰਕੇ ਗੁਰੂ ਕੋਲ ਆ ਕੇ ਬਹਿ ਜਾਂਦਾ, ਤਨ ਕਰਕੇ ਉਹ ਧਰਮੀ ਬਣ ਜਾਂਦਾ, ਭੇਖ ਪਾ ਲੈਂਦਾ, ਲੇਕਿਨ ਮਨ ਕਿਤੇ ਹੋਰ ਹੀ ਤੁਰਿਆ ਫਿਰਦਾ। ਗੁਰਬਾਣੀ ਕਹਿੰਦੀ ਹੈ ਸੀਸ ਨਿਵਾਈਏ ਕਿਆ ਥੀਏ ਜਾਰੇ ਦੇ ਇੱਕ ਸੁਦੇ ਜਾਏ। ਸਿਰ ਝੁਕਾਉਣ ਨਾਲ ਕੀ ਹੋ ਜਾਏਗਾ ਜੇ ਮਨ ਕਿਤੇ ਹੋਰ ਹੀ ਭੱਜਾ ਫਿਰਦਾ। ਜੇ ਮਨ ਕਿਤੇ ਹੋਰ ਹੈ ਤੇ ਬਾਣੀ ਪੜ੍ਹਨਾ ਕੀ ਹੋ ਜਾਏਗਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੇ ਰਾਮ ਰਾਜੇ। ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੇ। ਜੇ ਮਨ ਵਿੱਚ ਕਪਟ ਹੈ ਤੇ ਬਾਹਰੋਂ ਰੋਣ ਨਾਲ ਕੀ ਬਣ ਜਾਏਗਾ, ਬਾਹਰੋਂ ਗਾਉਣ ਨਾਲ ਕੀ ਹੋ ਜਾਏਗਾ। ਪਹਿਲੀ ਗੱਲ ਮਨ ਅਰਪਣ ਕਰ ਦਿਓ, ਮਨ ਦਰਥ ਕੇ ਮਨ ਦੀ ਮਤ ਤਿਆਗ ਦੇਣੀ, ਮਨ ਦੀਆਂ ਬੁਰਾਈਆਂ ਤਿਆਗ ਦੇਣੀਆਂ। ਗੁਰਬਾਣੀ ਨੇ ਇੱਕ ਸਾਡੇ ਨਾਲ ਇਕਰਾਰ ਕੀਤਾ, ਗਰੰਟੀ ਨਾਲ ਇਹ ਗੱਲ ਕਹੀ ਹੈ, ਬੰਦਿਆ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ, ਇਉਂ ਭਾਵੇਂ ਹਰ ਦਰਸਾਵੜਾ ਨੇ ਲੱਗੇ ਤੱਤੀ ਵਾਹੁ ਜੀਓ। ਬੰਦਿਆ ਕਿਤੇ ਮਨ ਦੀ ਮਤ ਤਿਆਗ ਦੇ, ਮਨ ਦੀ ਮਤ ਤਿਆਗਣੀ ਹੀ ਸਭ ਤੋਂ ਔਖੀ ਗੱਲ ਹੈ। ਬੰਦਾ ਸਰੀਰ ਤਿਆਗ ਦਿੰਦਾ, ਲੜਾਈਆਂ ਹੁੰਦੀਆਂ ਨੇ, ਲੜਾਈਆਂ 'ਚ ਬੰਦਾ ਮਾਰਿਆ ਜਾਂਦਾ, ਘਰ ਬਰਬਾਦ ਕਰ ਲੈਂਦਾ, ਲੇਕਿਨ ਮਨ ਦਾ ਹੰਕਾਰ ਨਹੀਂ ਛੱਡਣ ਲਈ ਤਿਆਰ, ਮਨ ਦਾ ਹੰਕਾਰ ਛੱਡਣ ਲਈ ਤਿਆਰ ਨਹੀਂ। ਗੁਰੂ ਕਹਿੰਦਾ ਮਨ ਦੀ ਮਤ ਤਿਆਗ ਦੇ। ਬੰਦਾ ਬਿਮਾਰ ਹੁੰਦਾ ਨਾ, ਉਹਨੂੰ ਖੂਨ ਦੀ ਲੋੜ, ਕਹਿੰਦਾ ਜਿੱਥੋਂ ਮਰਜ਼ੀ ਲੈ ਆਓ ਜੀ, ਚੰਗੇ ਦਾ ਮਾੜੇ ਦਾ ਗਰੀਬ ਦਾ ਮਿਲੇ ਅਮੀਰ ਦਾ ਮਿਲੇ ਲੈ ਆਓ, ਖੂਨ ਚਾਹੀਦਾ, ਜ਼ਿੰਦਗੀ ਬਚਣੀ ਚਾਹੀਦੀ ਹੈ, ਕਿਉਂਕਿ ਖੂਨ ਖਰਾਬ ਹੋ ਗਿਆ, ਬੰਦੇ ਦੀਆਂ ਅੱਖਾਂ ਖਰਾਬ ਹੋ ਗਈਆਂ। ਡਾਕਟਰ ਨੂੰ ਕਹਿੰਦਾ ਜੀ ਜਿੱਥੋਂ ਮਰਜ਼ੀ ਕੋਈ ਡੋਨੇਟ ਕਰਦਾ ਚੰਗੇ ਮਾੜੇ ਦੀਆਂ, ਉਹ ਲੈ ਆਓ, ਕੋਈ ਗੱਲ ਨਹੀਂ, ਅੱਖਾਂ ਠੀਕ ਹੋਣੀਆਂ ਚਾਹੀਦੀਆਂ ਨੇ। ਬੰਦੇ ਦੀਆਂ ਕਿਡਨੀਆਂ ਖਰਾਬ ਹੋ ਗਈਆਂ, ਡਾਕਟਰ ਨੂੰ ਕਹਿੰਦਾ ਜਿੱਥੋਂ ਮਿਲੇ ਜਿੱਦਾਂ ਮਰਜ਼ੀ ਮਿਲੇ, ਕਈ ਵਾਰੀ ਹੇਰਾਫੇਰੀ ਕਰਕੇ ਮਿਲੇ, ਧੋਖੇ 'ਚ ਮਿਲ ਜਾਏ, ਮੁੱਲ ਖਰੀਦੀ ਜਾਏ, ਉਹ ਕਿਡਨੀ ਮਿਲਣੀ ਚਾਹੀਦੀ ਕਿਸੇ ਦੀ ਹੋਏ, ਕਿਉਂਕਿ ਜ਼ਿੰਦਗੀ ਬਚਾਉਣੀ ਹੈ। ਬੰਦਾ ਖੂਨ ਕਿਡਨੀ ਜਾਂ ਅੱਖਾਂ ਹੋਰ ਸਰੀਰ ਦੇ ਅੰਗ ਜਿੱਥੋਂ ਮਿਲਣ ਲੈਣ ਲਈ ਤਿਆਰ ਕੇ ਜ਼ਿੰਦਗੀ ਚਾਹੀਦੀ ਹੈ। ਗੁਰਬਾਣੀ ਕਹਿੰਦੀ ਬੰਦਿਆ ਤੇਰੀ ਮਤ ਖਰਾਬ ਹੈ, ਉਹ ਮਤ ਗੁਰੂ ਪਾਸੋਂ ਲੈ ਲੈ। ਕਹਿੰਦਾ ਜੀ ਮਤ ਆਪਣੀ ਨਾਲ ਰੱਖਣੀ ਹੈ, ਮਤ ਨਹੀਂ ਛੱਡਣੀ। ਗੁਰਬਾਣੀ ਕਹਿੰਦੀ ਪਹਿਲਾਂ ਮਨ ਦੀ ਮਤ ਤਿਆਗੋ, ਹਰ ਜਨ ਹੁਕਮ ਬੂ ਸੁੱਖ ਪਾਈਏ ਰੇ। ਮਨ ਦੀ ਮਤ ਤਿਆਗੋ, ਗੁਰੂ ਕੋਲ ਆਉਣ ਦਾ ਅਰਥ ਹੈ ਮਨ ਦੀ ਮਤ ਤਿਆਗਣੀ। ਅਸੀਂ ਤੇ ਗੁਰੂ ਕੋਲ ਆ ਕੇ ਨਾ ਗੁਰੂ ਤੇ ਵੀ ਆਪਣੀ ਮਤ ਦਰਸਾਉਣਾ ਚਾਹੁੰਦੇ ਕਿ ਗੁਰੂ ਇੱਦਾਂ ਦਾ ਹੈ, ਅਸੀਂ ਗੁਰੂ ਨੂੰ ਆਪਣੇ ਵਰਗਾ ਚਾਹੀਦਾ ਸੀ। ਗੁਰੂ ਕੋਲ ਆ ਕੇ ਅਸੀਂ ਗੁਰੂ ਵਰਗੇ ਬਣਦੇ, ਚਾਹੀਦਾ ਸੀ ਗੁਰੂ ਕੋਲ ਆ ਕੇ ਅਸੀਂ ਗੁਰੂ ਵਾਲੇ ਗੁਣ ਧਾਰਨ ਕਰਦੇ। ਅਸੀਂ ਤੇ ਹਰ ਬੰਦਾ ਗੁਰੂ ਨੂੰ ਆਪਣੇ ਆਪਣੇ ਨਜ਼ਰੀਏ ਨਾਲ ਦੇਖਦਾ। ਆ ਜਾਏ ਨਾ ਗੁਰਦੁਆਰੇ, ਆਪਣੀ ਆਪਣੀ ਸਲਾਹ ਦੇਗਾ, ਇੱਦਾਂ ਹੋਣਾ ਚਾਹੀਦਾ, ਰੁਮਾਲੇ ਇੱਦਾਂ ਦੇ ਹੋਣੇ ਚਾਹੀਦੇ ਨੇ, ਇੱਦਾਂ ਦਾ ਆ ਹੋਣਾ ਚਾਹੀਦਾ। ਆਪਣੀ ਆਪਣੀ ਮਤ ਹਰ ਕੋਈ ਦਿੰਦਾ, ਗੁਰੂ ਵਾਲੀ ਮਤ ਨਹੀਂ ਕੋਈ ਲੈਂਦਾ। ਅਸੀਂ ਗੁਰੂ ਕੋਲ ਆ ਕੇ ਆਪਣੀ ਮਤ ਗੁਰੂ ਤੇਜ ਥੋਪਣਾ ਚਾਹੁੰਦੇ ਹਾਂ। ਦੇਖੋ ਨਾ ਰੁਮਾਲੇ, ਰੁਮਾਲਿਆਂ ਦਾ ਰੰਗ ਵੀ ਅਸੀਂ ਆਪਣੇ ਵਰਗਾ, ਜਿਹੜੇ ਸਾਨੂੰ ਚੰਗੇ ਲੱਗਦੇ ਉਹੀ ਹੋਣੇ ਚਾਹੀਦੇ ਨੇ। ਜੋ ਸਾਡੀ ਪੱਧਤੀ ਹੈ ਗੁਰਮਤ ਦੀ, ਉੱਧਰ ਧਿਆਨ ਨਹੀਂ ਹੈ, ਮਾਫ਼ ਕਰਨਾ, ਜੋ ਸਾਨੂੰ ਚੰਗਾ ਲੱਗਦਾ। ਕਈ ਤਾਂ ਕਹਿੰਦੇ ਵਿਆਹਾਂ ਤੇ ਰੁਮਾਲਾ ਵੀ ਸਾਡੀ ਮਰਜ਼ੀ ਦਾ ਹੀ ਲੱਗਣਾ ਚਾਹੀਦਾ ਜੀ, ਹੋਰ ਕੋਈ ਨਹੀਂ, ਉੱਥੇ ਵੀ ਸਾਡੀ ਮਰਜ਼ੀ ਹੋਣੀ ਚਾਹੀਦੀ। ਇਹ ਮਨ ਦੀ ਮਤ, ਗੁਰੂ ਕੋਲ ਆਉਣਾ ਤੇ ਮਨ ਦੀ ਮਤ ਤਿਆਗ ਕੇ ਆਓ, ਮਨ ਦੀ ਮਤ। ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲੀ ਗੱਲ, ਮਨ ਤਨ ਧਨ ਸਭ ਤਜ ਅਰਪ ਲੁਕਾਨੀ। ਮਨ ਨੂੰ ਤਿਆਗ ਕੇ, ਤਨ ਨੂੰ ਤਿਆਗ ਕੇ, ਤਨ ਦਾ ਅਰਥ ਹੈ ਕਿ ਆਪਣੇ ਜਿੰਨੇ ਸਾਡੇ ਕਰਮ ਇੰਦਰੀ ਨੇ ਅੰਦਰ ਮਨ ਮਰਜ਼ੀ ਨੂੰ ਛੱਡ ਕੇ, ਫਿਰ ਅਗਲੀ ਗੱਲ ਤਜ ਲਾਜ ਲੁਕਾਨੀ, ਲੋਕ ਇਲਾਜ ਨੂੰ ਛੱਡ ਕੇ। ਧਰਮ ਦੀ ਦੁਨੀਆਂ 'ਚ ਬਹੁਤੀ ਲੋਕ ਇਲਾਜ ਹੈ। ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਲੋਕ ਇਲਾਜ ਰਹੇਗੀ ਉਹਨਾਂ ਚਿਰ ਵੀ ਰੱਬ ਦੀ ਮਿਹਰ ਨਹੀਂ ਮਿਲੇਗੀ। ਬਹੁਤੇ ਕਰਮ ਅਸੀਂ ਲੋਕ ਇਲਾਜ ਲਈ ਕਰਨੇ। ਬੰਦਾ ਧਰਮੀ ਹੁੰਦਾ ਨਹੀਂ ਹੈ, ਪਰ ਦੁਨੀਆਂ ਕੀ ਕਹੇਗੀ, ਇਹਨੇ ਖੰਡ ਪਾਠ ਨਹੀਂ ਕਰਾਇਆ, ਕਰਾ ਲਓ, ਸੁਣਨਾ ਨਹੀਂ ਆ, ਮੁੰਡੇ ਦਾ ਵਿਆਹ ਆਇਆ, ਦੁਨੀਆਂ ਕੀ ਕਹਿੰਦੇ ਪਾਠ ਹੀ ਨਹੀਂ ਕਰਾਇਆ, ਕਿੰਨੇ ਕੁ ਪੈਸੇ ਲੱਗਣੇ, ਕੋਈ ਨਹੀਂ, 5-7 ਹਜ਼ਾਰ ਰੁਪਈਆ ਲਾ ਦਿਓ, ਕੋਈ ਗੱਲ ਨਹੀਂ, ਐਡਾ ਵੱਡਾ ਕੰਮ ਕਰਨਾ। ਉਹ ਕਰਾਉਣਾ ਨਹੀਂ ਚਾਹੁੰਦਾ, ਕਿਉਂਕਿ ਇਹਨੇ ਸੁਣਨਾ ਹੀ ਨਹੀਂ, ਜਦੋਂ ਸੁਣਨਾ ਨਹੀਂ ਤੇ ਕਰਾਉਣਾ ਨਹੀਂ ਚਾਹੁੰਦਾ। ਜੇ ਸੁਣਨਾ ਤੇ ਕਰਾਓ, ਜੇ ਗੁਰੂ ਕੋਲ ਬੈਠਣੇ ਤੇ ਕਰਾਓ, ਜੇ ਸਤਿਗੁਰੂ ਨੇ ਇਕੱਲਿਆਂ ਹੀ ਰਹਿਣਾ, ਅਸੀਂ ਪ੍ਰਾਹੁਣਿਆਂ ਦੀ ਸੇਵਾ 'ਚ ਹੀ ਲੱਗੇ ਰਹਿਣਾ, ਤਾਂ ਫਿਰ ਕੀ ਫਾਇਦਾ, ਇਹ ਤਾਂ ਲੋਕ ਇਲਾਜ ਹੈ। ਆਪਾਂ ਸਾਰੀ ਅੰਗ ਰਿਸ਼ਤੀਆਂ ਦੇਖ ਲਓ, ਸਤਿਗੁਰੂ ਜੀ ਘਰ 'ਚ ਆਉਂਦੇ ਕਿੰਨੇ ਕੁ ਪਿਆਰ ਨਾਲ ਬਾਣੀ ਸੁਣਦੇ ਹਾਂ, ਬਾਹਰ ਪ੍ਰਾਹੁਣਿਆਂ ਦੀ ਚਾਹ ਪਾਣੀ ਚਾਹੋ ਭਗਤ। ਆਪਾਂ ਤਾਂ ਇੱਥੇ ਤੱਕ ਆ ਗਏ, ਖੰਡ ਪਾਠ ਦਾ ਭੋਗ ਲੇਟ ਕਰ ਦਿਓ, ਜੇ ਪ੍ਰਾਹੁਣੇ ਨਹੀਂ ਆਏ ਕੋਈ ਗੱਲ ਨਹੀਂ, ਪ੍ਰਾਹੁਣੇ ਨੇ ਹੋਰ ਲੇਟ ਕਰ ਦਿਓ, ਥੋੜ੍ਹਾ ਹੋਰ ਲੇਟ ਕਰ ਦਿਓ,
ਜੇ ਜਲਦੀ ਆ ਗਏ ਜਲਦੀ ਕਰ ਦਿਓ, ਇਹ ਹੈ ਸਾਡੀ ਧਰਮ ਦੀ ਰੀਤੀ। ਇਹਨੂੰ ਲੋਕ ਇਲਾਜ ਕਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਲੋਕ ਇਲਾਜ ਬੜੀ ਮਾੜੀ ਚੀਜ਼ ਹੈ। ਜਿਹੜੇ ਰੱਬ ਦੇ ਪਿਆਰੇ ਉਹਨਾਂ ਨੇ ਲੋਕ ਇਲਾਜ ਤਿਆਗ ਦਿੱਤੀ। ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਦੇਖੋ, ਸਤਿਗੁਰੂ ਜੀ ਦੀ ਹਜ਼ੂਰੀ ਚ ਆਏ 62 ਸਾਲਾਂ ਦੀ ਉਮਰ ਦੇ ਵਿੱਚ, ਵੈਸੇ ਵੀ ਕੁੜਮਾਚਾਰੀ ਚ ਮੁੰਡੇ ਵਾਲਿਆਂ ਵੱਲੋਂ ਸਨ। ਮੁੰਡੇ ਵਾਲੇ ਜ਼ਿਆਦਾ ਹੰਕਾਰ ਕਰਦੇ ਕਿ ਅਸੀਂ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਬਰਾਬਰ ਨਹੀਂ ਸਮਝਦੇ। ਵੈਸੇ ਤਾਂ ਕੁੜੀ ਮੁੰਡੇ ਦਾ ਕੋਈ ਫਰਕ ਨਹੀਂ ਸਾਡੇ ਸਮਾਜ 'ਚ, ਪਰ ਆਪਾਂ ਦੇਖਦੇ ਹਾਂ ਕੋਈ ਹੰਕਾਰ ਨਹੀਂ ਹੈ, ਉਮਰ ਕਰਕੇ ਵੀ ਵੱਡੇ ਸਨ। ਫਿਰ ਸਤਿਗੁਰੂ ਜੀ ਦੇ ਦਰ 'ਤੇ ਲੰਗਰ ਦੀ ਸੇਵਾ, ਪਾਣੀ ਢੋਣ ਦੀ ਸੇਵਾ, ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਬੁੱਢੇ ਵਾਰੇ ਨਿਆਣਿਆਂ ਨੇ ਘਰੋਂ ਕੱਢ ਦਿੱਤਾ, ਇਹਨੂੰ ਰੋਟੀਆਂ ਦੀ ਖਾਤਰ ਇੱਥੇ ਪਾਣੀ ਢੋਂਦਾ ਰਹਿੰਦਾ, ਰੋਟੀਆਂ ਦੀ ਖਾਤਰ ਪੂਤੀਆਂ ਕਰਦਾ ਰਹਿੰਦਾ। ਜਲਾਇਆਂ ਨੇ ਵੀ ਮਖੌਲ ਕਰਨੇ ਸ਼ੁਰੂ ਕਰ ਦਿੱਤੇ, ਹੋਏਗਾ ਨਿਥਾਵਾਂ ਅਮਰੂ। ਲੇਕਿਨ ਉਹ ਗੁਰੂ ਅਮਰਦਾਸ ਜੀ ਮਹਾਰਾਜ ਨੇ, ਬਾਬਾ ਅਮਰਦਾਸ ਜੀ ਨੇ ਇੱਕ ਗੱਲ ਕਹੀ ਸੀ ਕਿ ਮੇਰਾ ਤੇ ਟਿਕਾਣਾ ਕੇਵਲ ਗੁਰੂ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਰੱਬ ਦੇ ਰੰਗ ਨੂੰ ਮਾਣਿਆ ਉਹਨਾਂ ਦੀ ਜੁਗਤ ਇਹ ਹੈ ਕਿ ਨਾਕੋਂ ਘਾਟੀ ਕਾਨੋਂ ਘਾਟੀ ਕਾਟ ਕੂਟ ਕੈ ਡਾਰੀ। ਪਹਿਲਾਂ ਬੰਦਾ ਕੰਮ ਕਰਦਾ ਕਿ ਮੇਰਾ ਨੱਕ ਬਣੇ, ਕੰਮ ਕਰਦਾ ਕਿ ਲੋਕਾਂ 'ਚ ਸੋਭਾ ਬਣੇ, ਨੱਕ ਬਣੇ, ਇੰਨੀ ਸੇਵਾ ਕਰਨੀ, ਇੰਨਾ ਦਾਨ ਕਰਨਾ, ਏਡਾ ਵੱਡਾ ਲੰਗਰ ਲਗਾਉਣਾ, ਨੱਕ ਬਣੇ। ਫਿਰ ਕੰਨ ਲਾ ਲਾ ਕੇ ਸੁਣਦਾ ਕਿ ਦੁਨੀਆਂ ਕਹਿੰਦੀ ਕਿ ਇਹਨੂੰ ਕਹਿੰਦੇ ਨੱਕ ਖਾਣ ਦੀ ਇਲਾਜ। ਰੱਬ ਦੇ ਪਿਆਰਿਆਂ ਨੇ ਨਾਕੋ ਕਾਨੀ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ। ਸਤਿਗੁਰੂ ਜੀ ਕਹਿੰਦੇ ਤਜ ਲਾਜ ਲੁਕਾਨੀ, ਇਹ ਲੋਕ ਇਲਾਜ ਨੂੰ ਛੱਡ ਦਿਓ, ਗੁਰੂ ਕਲਾ ਕੇ ਕਰੀ ਲੋਕ ਇਲਾਜ, ਗੁਰੂ ਦੇ ਦਰ ਤੇ ਸਮਰਪਣ ਹੋ ਜਾਓ ਕਿ ਸਤਿਗੁਰੂ ਜੀ ਤੁਹਾਡੀਆਂ ਦਾਤਾਂ ਨੇ, ਤੁਹਾਡੀਆਂ ਮਿਹਰਾਂ ਨੇ। ਸਾਹਿਬ ਜੀ ਕਹਿੰਦੇ ਹੇ ਭਾਈ, ਰੱਬ ਨੂੰ ਮਿਲਣ ਦੀ ਨਿਸ਼ਾਨੀ ਇਹ ਹੈ, ਆਪਣਾ ਤਨ ਮਨ ਧਨ ਸੌਂਪ ਦਿਓ ਗੁਰੂ ਨੂੰ, ਲੋਕ ਇਲਾਜ ਨੂੰ ਛੱਡ ਦਿਓ, ਲੋਕ ਇਲਾਜ ਲਈ ਕੋਈ ਕਰਮ ਨਾ ਕਰੋ ਕਿ ਇਹ ਕੰਮ ਨਾ ਕੀਤਾ ਤੇ ਦੁਨੀਆਂ ਕੀ ਕਹੇਗੀ। ਲੋਕ ਇਲਾਜ ਲਈ ਸਤਿਗੁਰੂ ਜੀ ਨੇ ਕਿਹਾ ਲੋਕ ਇਲਾਜ ਲਈ ਜਿੰਨੇ ਮਰਜ਼ੀ ਕਰਮ ਕਰ ਲਓ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਨੇਕੀ ਕਰਨਾ ਕੋਈ ਮਾੜਾ ਕੰਮ ਤਾਂ ਨਹੀਂ ਹੈ, ਚੰਗੇ ਕੰਮ ਕਰਨਾ ਪੁੰਨ ਕਰਨਾ ਕੋਈ ਮਾੜਾ ਕੰਮ ਨਹੀਂ, ਪਰ ਜ਼ਿਆਦਾਤਰ ਨੇਕੀਆਂ ਚੰਗਿਆਈਆਂ ਮਨੁੱਖ ਲੋਕ ਇਲਾਜ ਲਈ ਕਰਦਾ ਕਿ ਇਹ ਕੰਮ ਕਰਾਂਗੇ ਦੁਨੀਆਂ 'ਚ ਸੋਭਾ ਬਣੇਗੀ, ਇਸ਼ਤਿਹਾਰ 'ਤੇ ਫੋਟੋ ਲੱਗ ਜਾਏਗੀ, ਟੈਲੀਵਿਜ਼ਨ 'ਤੇ ਫੋਟੋ ਲੱਗ ਜਾਏਗੀ। ਕਈਆਂ ਨੇ ਝਾੜੂ ਫੜਨਾ ਨਹੀਂ ਹੁੰਦਾ, ਕੇਵਲ ਟੀ ਵੀ ਮੂਹਰੇ ਆਉਣ ਲਈ ਝਾੜੂ ਫੜ ਲੈਂਦੇ ਨੇ ਕਿ ਲੋਕੀ ਕਹਿਣਗੇ ਬੜਾ ਵਧੀਆ, ਬਾਲਟੀ ਫੜ ਲਈ ਬੜਾ ਵਧੀਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਲੋਕ ਇਲਾਜ ਨਾਲ ਕੋਈ ਰੱਬ ਨਹੀਂ ਰਿੱਝਣਾ, ਲੋਕਾਂ ਨੂੰ ਪਤਿਆਇਆ ਰੱਬ ਨਹੀਂ ਜੀਣਾ, ਰੱਬ ਨੂੰ ਜੇ ਪਤਿਆਉਣਾ ਤੇ ਆਪਣਾ ਸਭ ਕੁਝ ਤਿਆਗ ਕੇ ਉਹਨੂੰ ਸਮਰਪਣ ਹੋ ਕੇ ਤੁਰ ਪਓ ਤੁਸੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਹੈ ਪਰਮਾਤਮਾ ਨੂੰ ਮਿਲਣ ਦਾ ਮਾਰਗ। ਵਿਸਰਾਮ ਤੋਂ ਬਾਅਦ ਸਤਿਗੁਰੂ ਜੀ ਫਿਰ ਬਚਨ ਕਹਿ ਰਹੇ ਹਨ।
ਸਖੀ ਸਹੇਲੀ ਕਉ ਸਮਝਾਵੇ,
ਇੱਕ ਸਖੀ ਜਿਹੜੀ ਹੈ ਉਹ ਦੂਸਰੀ ਸਹੇਲੀ ਨੂੰ, ਭਾਵ ਜਗਿਆਸੂ ਜਿਹੜਾ ਹੈ, ਗੁਰਮੁਖ ਜਿਹੜਾ ਜਗਿਆਸੂ ਨੂੰ ਆਪਣੇ ਗੁਰਮੁਖ ਮਿੱਤਰ ਨੂੰ ਏਦਾਂ ਸਮਝਾ ਰਿਹਾ ਹੈ।
ਸੋਈ ਕਮਾਵੇ ਜੋ ਪ੍ਰਭ ਭਾਵੇ,
ਕਈ ਜਿਹੜੀ ਜੀਵ ਰੂਪੀ ਇਸਤਰੀ ਉਹ ਕੰਮ ਕਰਦੀ ਜੋ ਪਰਮਾਤਮਾ ਨੂੰ ਚੰਗਾ ਲੱਗੇ। ਅਸੀਂ ਕੰਮ ਉਹ ਕਰਨਾ ਹੈ ਜਿਹਦੇ ਰਾਹੀਂ ਪਰਮਾਤਮਾ ਦਾ ਪਿਆਰ ਮਿਲੇ, ਕੰਮ ਉਹ ਨਹੀਂ ਕਰਨਾ ਕਿ ਜਿਹੜਾ ਦੁਨੀਆਂ ਨੂੰ ਚੰਗਾ ਲੱਗੇ, ਕੰਮ ਉਹ ਕਰਨਾ ਜਿਹੜਾ ਪਰਮਾਤਮਾ ਨੂੰ ਚੰਗਾ ਲੱਗੇ। ਗੁਰਬਾਣੀ ਕਹਿੰਦੀ ਹੈ ਕਿ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ। ਤੀਰਥਾਂ 'ਤੇ ਨਹਾਉਣਾ ਚਾਹੀਦਾ ਰੱਬ ਨੂੰ ਜੇ ਪ੍ਰਵਾਨ ਹੋ ਜਾਈਏ, ਜੇ ਤੀਰਥਾਂ 'ਤੇ ਨਹਾ ਕੇ ਹੰਕਾਰ ਆ ਗਿਆ ਰੱਬ ਨੂੰ ਪ੍ਰਵਾਨ ਨਹੀਂ ਹੋ ਕੇ ਨਹਾਉਣ ਦਾ ਅਰਥ ਕੀ ਹੋਇਆ। ਉਹ ਕਰਮ ਕਰੀਏ ਜਿਹਦੇ ਨਾਲ ਪਰਮਾਤਮਾ ਤਰੁੱਠ ਪਏ, ਪਰਮਾਤਮਾ ਰੀਝ ਪਏ। ਦੇਖੋ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਹੈ, ਪਰਮਾਤਮਾ ਮਗਰ ਜਾਂ ਇਵੇਂ ਕਹਿ ਲਓ ਪਰਮਾਤਮਾ ਦੀ ਖਾਤਰ ਬਾਹਰ ਭਟਕਣ ਦੀ ਲੋੜ ਨਹੀਂ। ਗੁਰਬਾਣੀ ਕਹਿੰਦੀ ਕਾਹੇ ਰੇ ਬਨ ਖੋਜਣ ਜਾਈ, ਜੰਗਲਾਂ 'ਚ ਕਿਉਂ ਜਾਣ ਦੀ ਲੋੜ ਹੈ। ਗੁਰਬਾਣੀ ਕਹਿੰਦੀ ਜ਼ਿੰਦਗੀ ਦੇ ਅੰਦਰ ਤੁਸੀਂ ਕਰਮ ਇਹੋ ਜਿਹੇ ਕਰੋ, ਜ਼ਿੰਦਗੀ ਇਹੋ ਜਿਹੀ ਬਣਾ ਲਓ, ਆਪਣੇ ਜੀਵਨ ਨੂੰ ਸਵਾਰ ਇਹਨਾਂ ਕੋ ਲਓ ਕਿ ਪਰਮਾਤਮਾ ਤੁਹਾਨੂੰ ਲੱਭੇ, ਪਰਮਾਤਮਾ ਨੂੰ ਲੱਭਣ ਦੀ ਤੁਹਾਨੂੰ ਲੋੜ ਨਾ ਪਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਗੁਰਬਾਣੀ ਸਾਨੂੰ ਕਹਿੰਦੀ ਕਿ ਆਪਾਂ ਤਨ ਮਨ ਤਨ ਲੋਕ ਇਲਾਜ ਨੂੰ ਹੰਕਾਰ ਨੂੰ ਛੱਡ ਕੇ ਜ਼ਿੰਦਗੀ ਨੂੰ ਇੰਨਾ ਸਵਾਰ ਲਈਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਰਮਾਤਮਾ ਨੇ ਮੈਨੂੰ ਕਿਹਾ ਸੀ ਆਪਣੇ ਆਪ ਨੂੰ ਸਵਾਰ ਲੈ, ਆਪ ਸਵਾਰ ਹੈ, ਮੈਂ ਮਿਲਿਆ ਸੁੱਖ ਹੋਏ, ਆਪਣੇ ਆਪ ਨੂੰ ਸਵਾਰ ਲੈ, ਆਪਣੇ ਆਪ ਨੂੰ ਸਵਾਰ ਲਏਗਾ ਮੈਂ ਮਿਲ ਪਾਵਾਂਗਾ, ਮਿਲ ਪਵਾਂਗਾ ਤੈਨੂੰ ਸੁੱਖ ਮਿਲੇਗਾ। ਇਸ ਕਰਕੇ ਰੱਬ ਨੂੰ ਮਿਲਣ ਦਾ ਤਰੀਕਾ ਹੈ ਆਪਣੇ ਆਪ ਨੂੰ ਸਵਾਰਨਾ, ਹੰਕਾਰ ਨੂੰ, ਔਗਣਾਂ ਨੂੰ, ਬੁਰਾਈਆਂ ਨੂੰ ਜ਼ਿੰਦਗੀ 'ਚੋਂ ਦੂਰ ਕਰਨਾ। ਜਦੋਂ ਅਸੀਂ ਆਪਣੇ 'ਚੋਂ ਬੁਰਾਈਆਂ ਨੂੰ ਦੂਰ ਕਰ ਲਾਂਗੇ ਫਿਰ ਸਮਾਜ ਵਿੱਚੋਂ ਵੀ ਬੁਰਾਈਆਂ ਨੂੰ ਦੂਰ ਕਰ ਲਵਾਂਗੇ, ਕਿਉਂਕਿ ਚੰਗੇ ਮਨੁੱਖਾਂ ਦੇ ਨਾਲ ਚੰਗਾ ਸਮਾਜ ਬਣਦਾ, ਚੰਗੇ ਸਮਾਜ ਦੇ ਨਾਲ ਖੁਸ਼ਹਾਲੀ ਆਉਂਦੀ ਇਸ ਧਰਤੀ ਦੇ ਉੱਪਰ। ਗੁਰਬਾਣੀ ਨੇ ਚੰਗੇ ਮਨੁੱਖ ਦੀ ਸ਼ਖਸੀਅਤ ਦੀ ਕਰਨ ਦੀ ਗੱਲ ਕਹੀ ਹੈ। ਬਾਹਰੋਂ ਚੰਗੇ ਹੋਣਾ ਚੰਗੀ ਗੱਲ ਹੈ, ਪਰ ਸਾਨੂੰ ਸਤਿਗੁਰੂ ਜੀ ਨੇ ਅੰਦਰੂਨੀ ਚੰਗੇ ਬਣਨ ਦੀ ਪ੍ਰੇਰਣਾ ਕੀਤੀ। ਸਤਿਗੁਰੂ ਜੀ ਕਹਿੰਦੇ ਇਹ ਹੈ ਤਰੀਕਾ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ।
ਸਾ ਸੁਹਾਗਣ ਅੰਕ ਸਮਾਵੇ,
ਉਹ ਜੀਵ ਰੂਪੀ ਇਸਤਰੀ ਸੁਹਾਗਣ ਹੈ, ਸੁਹਾਗ ਭਾਗ ਵਾਲੀ ਹੈ,
ਜੋ ਪਰਮਾਤਮਾ 'ਚ ਸਮਾ ਜਾਂਦੀ, ਅੰਕ ਦਰਥ ਹੁੰਦਾ ਗੋਦ, ਪਰਮਾਤਮਾ ਦੀ ਗੋਦ ਵਿੱਚ ਸਮਾ ਜਾਂਦੀ ਹੈ, ਜੋ ਲਿਵਲੀਨ ਹੋ ਜਾਂਦੀ ਹੈ।
ਗਰਭ ਗਹਿਲੀ ਮਹਿਲ ਨਾ ਪਾਵੇ,
ਜਿਸ ਦੇ ਮਨ 'ਚ ਹੰਕਾਰ ਹੈ, ਜੋ ਹੰਕਾਰ ਵਿੱਚ ਹੀ ਖਚਤ ਹੈ, ਉਹ ਕਦੀ ਵਾਹਿਗੁਰੂ ਜੀ ਦੇ ਦਰ ਘਰ 'ਤੇ ਪ੍ਰਵਾਨ ਨਹੀਂ ਹੋ ਸਕਦਾ, ਜਿੰਨੇ ਮਰਜ਼ੀ ਵਧੀਆ ਕਰਮ ਕਰੇ। ਸਾਹਿਬ ਜੀ ਕਹਿੰਦੇ ਨੇ ਕਿ ਹੰਕਾਰ ਵਿੱਚ ਕੀਤਾ ਹੋਇਆ ਕੋਈ ਵੀ ਕਰਮ ਜਿਹੜਾ ਹੈ, ਉਹ ਵਾਹਿਗੁਰੂ ਜੀ ਦੇ ਨਜ਼ਰਾਂ 'ਚ ਸਾਨੂੰ ਪ੍ਰਵਾਨ ਨਹੀਂ ਕਰਾ ਸਕਦਾ। ਇਸ ਕਰਕੇ ਜਿਹੜੀ ਗਰਭ ਦੇ ਵਿੱਚ ਹੈ, ਹੰਕਾਰ ਦੇ ਵਿੱਚ ਹੈ, ਉਹ ਕਦੀ ਵਾਹਿਗੁਰੂ ਜੀ ਦੇ ਦਰ 'ਤੇ ਪ੍ਰਵਾਨ ਨਹੀਂ ਹੋ ਸਕਦੀ।
ਫਿਰ ਪਛਤਾਵੇ ਜਬ ਰੈਣ ਬਿਹਾਵੇ,
ਜਦੋਂ ਜ਼ਿੰਦਗੀ ਚਲੀ ਜਾਂਦੀ ਹੈ ਨਾ, ਜਿਹੜੀ ਮੌਤ ਹੈ ਨਾ, ਦਰਅਸਲ ਵਿਦਵਾਨ ਸਿਆਣੇ ਸਤਿਪੁਰਖ ਕਹਿੰਦੇ ਕਿ ਮੌਤ ਡਰਾਉਣੀ ਨਹੀਂ ਹੈ, ਮੌਤ ਦਾ ਦੁੱਖ ਨਹੀਂ ਹੁੰਦਾ ਮਨੁੱਖ ਨੂੰ। ਦੁੱਖ ਕਾਹਦਾ ਕਿ ਮੈਂ ਆਪਣਾ ਸਰੀਰ ਛੱਡ ਦੇਵਾਂਗਾ, ਸਰੀਰ ਨਾਲ ਮੋਹ ਬਣਿਆ ਹੋਇਆ, ਘਰ ਦੇ ਨਾਲ ਮੋਹ ਹੈ, ਪਰਿਵਾਰ ਦੇ ਨਾਲ ਮੋਹ ਹੈ, ਜਾਂ ਜਿਨ੍ਹਾਂ ਦੀ ਖਾਤਰ ਜ਼ਿੰਦਗੀ ਬਤੀਤ ਕੀਤੀ, ਹੁਣ ਔਖੇ ਵੇਲੇ ਨੇੜੇ ਨਹੀਂ ਲੱਗਦੇ, ਇਹ ਦੁੱਖ ਹੁੰਦਾ ਮਨੁੱਖ ਦੇ ਮਨ 'ਚ। ਉਦੋਂ ਦੁੱਖ ਸਰੀਰ ਛੱਡਣ ਦਾ ਨਹੀਂ ਹੈ, ਸਰੀਰ ਤਾਂ ਸਾਰਿਆਂ ਨੇ ਛੱਡਣਾ, ਲੇਕਿਨ ਇਹ ਕਿ ਮੈਂ ਇੰਨਾ ਕੁਝ ਕੀਤਾ ਘਰ ਛੱਡ ਜਾਵਾਂਗਾ, ਮੇਰਾ ਸਾਥੀ ਮੇਰਾ ਪਰਿਵਾਰ ਦਾ ਜੀ ਮੇਰੀ ਕੁਛ ਪ੍ਰਤੀਤ ਹੀ ਨਹੀਂ ਕਰਦਾ, ਬੰਦਾ ਇਸ ਕਰਕੇ ਦੁਖੀ ਹੋ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿੰਨੇ ਸਾਰੀ ਜ਼ਿੰਦਗੀ ਮੋਹ ਮਾਇਆ 'ਚ ਬਤੀਤ ਕਰ ਦਿੱਤੀ ਨਾ, ਜਦੋਂ ਜ਼ਿੰਦਗੀ ਬਤੀਤ ਹੋ ਜਾਂਦੀ ਹੈ, ਆਖਰੀ ਸਮਾਂ ਹੁੰਦਾ ਨਾ, ਫਿਰ ਬੜਾ ਝੂਰਦਾ, ਫਿਰ ਹੱਥ ਮਰੋੜੇ ਤਨ ਕੱਪੇ ਸਿਆਹੋਂ ਹੋਵਾ ਸਿਹਤ, ਬੰਦਾ ਝੂਰਦਾ, ਉਹਦਾ ਰੰਗ ਜਿਹੜਾ ਬਗਾ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਦੀ ਰਹਿਣ ਜਦੋਂ ਲੰਘ ਗਈ, ਫਿਰ ਉਹਨੂੰ ਝੂਰਨਾ ਪੈਂਦਾ ਹੈ।
ਕਰਮਹੀਣ ਮਨ ਮੁਖ ਦੁੱਖ ਪਾਵੇ,
ਜਿੰਨੇ ਹੀਣੇ ਕਰਮ ਕੀਤੇ ਨੇ, ਕਰਮਹੀਣ ਦਾ ਅਰਥ ਕਿ ਜਿੰਨੇ ਹੀਣੇ ਕਰਮ ਕੀਤੇ ਨੇ, ਜਿੰਨੇ ਬੁਰਾਈਆਂ ਕੀਤੀਆਂ ਨੇ, ਜਿੰਨੇ ਹਮੇਸ਼ਾ ਪਖੰਡ ਕੀਤਾ ਹੈ, ਜਿਹਨੇ ਆਤਮਕ ਪੱਧਰ ਤੋਂ ਨੀਵੇਂ ਕਰਮ ਕੀਤੇ ਨੇ। ਜ਼ਿੰਦਗੀ ਦਾ ਕੋਈ ਆਦਰਸ਼ ਹੈ ਭਾਈ, ਜ਼ਿੰਦਗੀ ਜਿਉਣ ਦਾ ਕੋਈ ਢੰਗ ਤਰੀਕਾ ਹੈ। ਵਾਹਿਗੁਰੂ ਜੀ ਨੇ ਇੰਨੀ ਮਹਾਨ ਜ਼ਿੰਦਗੀ ਦਿੱਤੀ ਹੈ, ਅਤੇ ਉਹਦਾ ਜਿਉਣ ਦਾ ਢੰਗ ਤਰੀਕਾ ਵੀ ਮਹਾਨ ਹੋਣਾ ਚਾਹੀਦਾ। ਪਸ਼ੂਆਂ ਦੀ ਆਪਣੀ ਜ਼ਿੰਦਗੀ ਹੈ, ਜੇ ਆਪਾਂ ਵੀ ਪਸ਼ੂਆਂ ਵਾਂਗੂ ਹੀ ਜਿਉਣਾ, ਫਿਰ ਸਾਡੇ 'ਚ ਅਤੇ ਉਹਨਾਂ 'ਚ ਕੀ ਫਰਕ ਹੈ। ਮਨੁੱਖਾ ਦੇਹ ਹੀ ਦੁਰਲੱਭ ਹੈ, ਜਿੰਨੀ ਆਪਾਂ ਕੋਈ ਵੱਡੀ ਕੀਮਤੀ ਚੀਜ਼ ਲੈਂਦੇ ਹਾਂ ਨਾ, ਦੇਖੋ ਕੋਲੇ ਹੁੰਦੇ ਨੇ, ਕੋਲਿਆਂ ਦੀ ਕੋਈ ਬਹੁਤੀ ਸੰਭਾਲ ਨਹੀਂ ਕਰਦੇ, ਜਿੱਥੇ ਮਰਜ਼ੀ ਪਏ ਰਹਿੰਦੇ ਨੇ। ਉਦੋਂ ਬਾਅਦ ਫਿਰ ਆਪਾਂ ਕੋਈ ਘਰਾਂ ਦੇ ਭਾਂਡੇ ਹੁੰਦੇ ਨੇ ਵਧੀਆ, ਉਹਨਾਂ ਨੂੰ ਸਾਂਭ ਸੰਭਾਲ ਕੇ ਰੱਖਦੇ ਹਾਂ। ਉਦੋਂ ਬਾਅਦ ਜਿਊਲਰੀ ਆ ਜਾਂਦੀ ਹੈ, ਡਾਇਮੰਡ ਆ ਜਾਂਦੇ ਨੇ, ਉਹਨੂੰ ਕਿੰਨਾ ਆਪਾਂ ਰੱਖ ਰਖਾ ਵਧੀਆ ਰੱਖਦੇ ਹਾਂ। ਬਿਲਕੁਲ ਇੱਦਾਂ ਜਿੰਨੀ ਕੀਮਤੀ ਜ਼ਿੰਦਗੀ ਹੈ, ਉਹਨਾਂ ਇਹਦਾ ਜਿਉਣ ਦਾ ਢੰਗ ਵੀ ਉਹਨਾਂ ਵਧੀਆ ਹੋਣਾ ਚਾਹੀਦਾ। ਦੁੱਖ ਸਾਡੇ ਜਿਉਣ ਦੇ ਢੰਗ 'ਚੋਂ ਪੈਦਾ ਹੋ ਗਏ। ਗੁਰਬਾਣੀ ਕਹਿੰਦੀ ਜੀਵਨ ਕੀ ਬਿਧ ਨਾ ਹੈ, ਮਨੁੱਖ ਨੂੰ ਜਿਉਣ ਦੀ ਜਾਂਚ ਨਹੀਂ ਆਈ। ਗੁਰਬਾਣੀ ਜਿਉਣ ਦੀ ਜਾਂਚ ਦੱਸਦੀ ਹੈ ਭਈ, ਜਿਹੜੀ ਕਰਮਹੀਣ, ਜਿਹਦੇ ਕਰਮ ਮਾੜੇ ਨੇ, ਜਿਹਦੇ ਕਰਮ ਨੀਵੇਂ ਨੇ, ਉਹ ਜੀਵ ਰੂਪੀ ਇਸਤਰੀ ਆਖਰ ਪਛਤਾਉਂਦੀ ਹੋਈ ਝੂਰਦੀ ਇਸ ਦੁਨੀਆਂ ਤੋਂ ਚਲੀ ਜਾਂਦੀ ਹੈ।
ਬਿਨੋ ਕਰੀ ਜੇ ਜਾਣਾ ਦੂਰ,
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਮੈਂ ਪਰਮਾਤਮਾ ਨੂੰ ਮਿਲਣ ਲਈ ਬੇਨਤੀ ਤੇ ਤਾਂ ਕਰਾਂ ਜੇ ਪਰਮਾਤਮਾ ਕਿਤੇ ਦੂਰ ਹੋਏ। ਪਰਮਾਤਮਾ ਤੇ ਹਾਜ਼ਰ ਹੈ, ਹਜ਼ੂਰ ਹੈ, ਪਰਮਾਤਮਾ ਤੇ ਅੰਦਰ ਹੈ, ਬਾਹਰ ਹੈ, ਉੱਥੇ ਸਰਵ ਵਿਆਪਕ ਹੈ, ਉਹ ਸਦ ਸੁਣਦਾ ਸਦ ਵੇਖਦਾ ਹੈ। ਪਰਮਾਤਮਾ ਸਾਡੇ ਵੱਲ ਦੇਖ ਰਿਹਾ, ਅਸੀਂ ਸੋਚਦੇ ਪਰਮਾਤਮਾ ਦੇਖਦਾ ਨਹੀਂ, ਅਸੀਂ ਅਰਦਾਸ ਕਰਦੇ ਜ਼ੋਰ। ਦੇਖੋ ਅਰਦਾਸ ਕਰਨੀ ਚਾਹੀਦੀ ਹੈ, ਪਰ ਅਰਦਾਸ ਇਸ ਲਈ ਕਿਉਂ ਕਿ ਪਰਮਾਤਮਾ ਸਾਨੂੰ ਦੇਖਦਾ ਨਹੀਂ ਹੈ, ਜਾਂ ਪਰਮਾਤਮਾ ਨੂੰ ਪਤਾ ਹੀ ਨਹੀਂ ਸਾਡੀਆਂ ਲੋੜਾਂ ਕੀ ਨੇ। ਅਰਦਾਸ ਤੇ ਆਪਾਂ ਜਦੋਂ ਨਹੀਂ ਸੀ ਦੁਨੀਆਂ 'ਚ ਆਏ ਉਦੋਂ ਵੀ ਹੁੰਦੀ ਸੀ। ਗੁਰਬਾਣੀ ਕਹਿੰਦੀ ਹੈ ਉਰਦਮੁਖ ਅੰਤਰ ਤਪ ਕਰੇ, ਜਦੋਂ ਆਪਾਂ ਉਰਦਮੁਖ ਅੰਦਰ ਸਾਂ ਮਾਦਗਰ ਵਿੱਚ ਖਸਮ ਛੇਤੀ ਅਰਦਾਸ ਵਿਖਾਣੀ, ਉਰਦ ਧਿਆਨ ਲੱਗਾ। ਅਰਦਾਸ ਦਾ ਅਰਥ ਹੈ ਯਾਦ, ਅਰਦਾਸ ਦਾ ਅਰਥ ਹੈ ਪਿਆਰ, ਸਿਮਰਨ। ਵਾਹਿਗੁਰੂ ਜੀ ਦੇ ਸਿਮਰਨ ਤਾਂ ਰਹਿਣਾ ਚਾਹੀਦਾ, ਪਰ ਐਵੇਂ ਕੇਵਲ ਬਾਹਰੀ ਤੌਰ ਤੇ ਕਹਿਣਾ ਕਿ ਵਾਹਿਗੁਰੂ ਜੀ ਮਿਲ ਪਓ ਮੈਨੂੰ, ਜਾਂ ਬਾਹਰੋਂ ਦਿਖਾਵੇ ਦੀਆਂ ਗੱਲਾਂ ਕਰਨੀਆਂ ਸਤਿਗੁਰੂ ਜੀ ਕਿਹਨੂੰ, ਅਤੇ ਤਾਂ ਕਰੀਏ ਜੇ ਪਰਮਾਤਮਾ ਸਾਡੇ ਤੋਂ ਦੂਰ ਹੋਵੇ ਤਾਂ।
ਪ੍ਰਭ ਅਵਿਨਾਸੀ ਰਹਿਆ ਭਰਪੂਰ,
ਵਾਹਿਗੁਰੂ ਜੀ ਅਵਿਨਾਸੀ ਹੈ, ਉਹ ਸਰਵ ਵਿਆਪਕ ਹੈ, ਸਾਰੇ ਥਾਵਾਂ ਤੇ ਰਮਿਆ ਹੋਇਆ ਹੈ।
ਜਨ ਨਾਨਕ ਗਾਵੇ ਦੇਖ ਹਦੂਰ,
ਕਹਿੰਦੇ ਵਾਹਿਗੁਰੂ ਜੀ ਦਾ ਸੇਵਕ ਪਰਮਾਤਮਾ ਨੂੰ ਆਪਣੇ ਹਾਜ਼ਰ ਨਾਜ਼ਰ ਦੇਖ ਕੇ ਨਾ, ਨੇੜੇ ਤੇੜੇ ਜਾਣ ਕੇ ਫਿਰ ਉਹਦੇ ਗੁਣ ਗਾਉਂਦਾ, ਉਹਦੀ ਸਿਫਤ ਸਲਾਹ ਕਰਦਾ, ਉਹਨੂੰ ਕੋਈ ਉਚੇਚੇ ਥਾਂ ਤੇ ਜਾਂ ਉਚੇਚਾ ਸਾਧਨ ਨਹੀਂ ਕਰਨਾ ਪੈਂਦਾ ਉਹਦੇ ਗੁਣ ਲਈ, ਹਰ ਵੇਲੇ ਹੀ ਉਹਦੀ ਕੀਰਤੀ ਕਰਦਾ, ਉਹਦੀ ਕੀਰਤੀ ਦਾ ਅਰਥ ਹੈ ਉਹਦੀ ਰਜ਼ਾ 'ਚ ਰਹਿੰਦਾ, ਉਹਦੀ ਕੀਰਤੀ ਦਾ ਅਰਥ ਹੈ ਕਿ ਉਹ ਕਰਮ ਕਰਦਾ ਜਿਹੜੀਆਂ ਉਹਨੂੰ ਉਹਦੀਆਂ ਨਜ਼ਰਾਂ 'ਚ ਪ੍ਰਵਾਨ ਕਰ ਦੇਣ। ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਸਾਨੂੰ ਗਿਆਨ ਦਿੱਤਾ ਕਿ ਉਹ ਧੰਨ ਨੇ ਜੀਵ ਜਿਨ੍ਹਾਂ ਨੇ ਪਰਮਾਤਮਾ ਨੂੰ ਪਛਾਣ ਲਿਆ, ਅਤੇ ਪਰਮਾਤਮਾ ਨੂੰ ਪਛਾਣਨ ਦਾ ਤਰੀਕਾ ਇਹ ਹੈ ਕਿ ਆਪਾਂ ਲੋਕ ਇਲਾਜ ਨੂੰ ਛੱਡ ਕੇ, ਤਨ ਮਨ ਧਨ ਦੇ ਹੰਕਾਰ ਨੂੰ ਛੱਡ ਕੇ, ਉਸ ਪਰਮਾਤਮਾ ਦੀ ਰਜ਼ਾ ਵਿੱਚ, ਪਰਮਾਤਮਾ ਦੇ ਭਾਣੇ ਵਿੱਚ ਚੱਲੀਏ। ਸਾਹਿਬ ਜੀ ਕਹਿੰਦੇ ਜਿੰਨਾ ਚਿਰ ਹੰਕਾਰ ਰਹੇਗਾ ਆਪਾਂ ਕਦੇ ਵੀ ਰੱਬੀ ਪਿਆਰ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਹੜੇ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦੇ ਹੰਕਾਰ 'ਚ ਰਹਿੰਦੇ ਨੇ, ਉਹਨਾਂ ਨੂੰ ਧਰਤੀ ਤੋਂ ਝੂਰਦਿਆਂ ਜਾਣਾ ਪੈਂਦਾ, ਦੁਖੀ ਜਾਣਾ ਪੈਂਦਾ,
ਪਰਮਾਤਮਾ ਹਾਜ਼ਰ ਹਜ਼ੂਰ ਹੈ। ਆਪਾਂ ਗੁਰਬਾਣੀ ਦੇ ਰਾਹੀਂ ਆਪਣੀ ਜ਼ਿੰਦਗੀ ਨੂੰ ਇਹੋ ਜਿਹਾ ਬਣਾਉਣਾ ਕਿ ਉਹ ਵਾਹਿਗੁਰੂ ਸਾਡੇ ਅੰਦਰੋਂ ਹੀ ਪ੍ਰਗਟ ਹੋ ਜਾਏਗਾ। ਸਤਿਗੁਰੂ ਜੀ ਮਿਹਰ ਕਰਨ ਗੁਰੂ ਕਿ ਇਹ ਬਚਨ ਸਾਡੇ ਹਿਰਦੇ 'ਚ ਵਸਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪੁਲਚੁੱਕ ਦੀ ਖਿਮਾ ਬਖਸ਼ਣੀ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਕੋਟਾਨਕੋਟ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ ਦਾ, ਸਮੁੱਚੇ ਪ੍ਰਬੰਧ ਦਾ, ਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ ਜੀ। ਪਿਆਰ ਸਹਿਤ ਆਖਰੀ ਪੰਕਤੀਆਂ ਸਰਵਣ ਕਰਦਿਆਂ ਉਹ ਆਪਾਂ ਮਿਲ ਕੇ ਫਤਿਹ ਬੁਲਾਈਏ ਜੀ।
ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੇ ਦੇਖ ਹਜ਼ੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।